ਟੀਮ ਤੋਂ ਅਸੀਂ ਇਹ ਸਿੱਖਿਆ ਹੈ ਕਿ ਛੋਟੀ ਜਿਹੀ ਚੀਜ਼ ਵੀ ਵੱਧਦੀ ਵੱਧਦੀ ਲਹਿਰ ਵਾਂਗ ਤੇਜ਼ੀ ਨਾਲ ਫੈਲ ਸਕਦੀ ਹੈ। ਜੇ ਸਾਡੇ ਵਿੱਚੋਂ ਬਹੁਤ ਸਾਰੇ ਵੈਕਸੀਨ ਲਗਵਾ ਲੈਂਦੇ ਹਨ ਤਾਂ ਅਸੀਂ ਇੱਕ ਵੱਡੀ ਲਹਿਰ ਸ਼ੁਰੂ ਕਰ ਸਕਦੇ ਹਾਂ, ਕੈਨੇਡਾ ਦੇ ਲੋਕਾਂ ਦੀ ਲਹਿਰ, ਜੋ ਸਾਨੂੰ ਆਪਣੇ ਪਿਆਰੇ ਸਥਾਨਾਂ ਤੇ ਲੋਕਾਂ ਨੂੰ ਦੁਬਾਰਾ ਮਿਲਣ ਵਿੱਚ ਸਹਾਈ ਹੋਵੇਗੀ। ਵੈਕਸੀਨ ਲਗਵਾ ਕੇ ਅਸੀਂ ਸਾਰੇ ਮਦਦ ਕਰ ਸਕਦੇ ਹਾਂ। canada.ca/covidvaccine ਤੇ ਜਾ ਕੇ ਵਧੇਰੇ ਜਾਣੋ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਸੈਵਨ ਸੈਵਨਟੀ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ, ਨਵਾਂ ਹੋਸਟ ਰੁਪਿੰਦਰ ਹੇਰ, ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁ ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੈਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸਐਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-5157-51
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਦੋਸਤ ਰੁਪਿੰਦਰ ਹੇਅਰ ਵੱਲੋਂ ਬਹੁਤ ਨਿੱਘੀ ਜੀ ਆਇਆ। ਔਰ ਸਾਡੇ ਸਟੂਡੀਓ ਦਾ ਨੰਬਰ ਅਸੀਂ ਜ਼ਰੂਰ ਦੱਸ ਦਈਏ ਕਿਉਂਕਿ ਬਹੁਤ ਸਾਰੀਆਂ ਕਾਲ ਜਿਹੜੀਆਂ ਨੇ ਉਹ ਸਾਡੇ ਮੇਰੇ ਸੈੱਲ ਫੋਨ 'ਤੇ ਆਉਂਦੀਆਂ ਨੇ। ਸੋ ਤੁਸੀਂ ਸਟੂਡੀਓ 'ਤੇ ਕਾਲ ਕਰੋ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਤੁਹਾਡੀਆਂ ਕਾਲ ਜਿਹੜੀਆਂ ਨੇ ਹਮੇਸ਼ਾ ਔਨ ਏਅਰ ਕਰੀਏ। ਸਟੂਡੀਓ ਦਾ ਨੰਬਰ ਹੈਗਾ 416-620-1778, 416-620-1778। ਅੱਜ ਇੱਕ ਐਸੇ ਦਿਹਾੜਾ ਹੈ ਜਿਹੜਾ ਕਿ ਸਾਰੀ ਵਰਲਡ ਦੇ ਵਿੱਚ ਫਾਦਰਸ ਡੇ ਨਾਲ ਮਨਾਇਆ ਜਾਂਦਾ ਹੈ, ਔਰ ਮੇਰੇ ਵਾਸਤੇ ਇਹ ਦਿਹਾੜਾ ਹੋਰ ਵੀ ਮਹੱਤਤਾ ਰੱਖਦਾ ਕਿਉਂਕਿ ਮੇਰੇ ਵਾਸਤੇ ਇਹ ਮੇਰੇ ਉਸ ਅਜ਼ੀਜ਼, ਮੇਰੇ ਸੋਲਮੇਟ, ਮੇਰੇ ਸਭ ਤੋਂ ਕਰੀਬੀ ਇਨਸਾਨ ਦਾ ਜਨਮ ਦਿਨ ਵੀ ਹੈ ਜੋ ਬੇਸ਼ੱਕ ਅੱਜ ਮੇਰੇ ਤੋਂ ਦੂਰ ਹੈ ਪਰ ਮੇਰੇ ਦਿਲ ਦੇ ਹਮੇਸ਼ਾ ਕਰੀਬ ਹੈ ਔਰ ਹਮੇਸ਼ਾ ਰਹੇਗਾ। ਉਹਦਾ ਅੱਜ ਜਨਮਦਿਨ ਹੈ ਔਰ ਰੇਡੀਓ ਜ਼ਿੰਦਾਬਾਦ ਵੱਲੋਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਗਾਣਾ ਆ ਉਹਨਾਂ ਲਈ ਡੈਡੀਕੇਟ ਕਰਦੇ ਹਾਂ ਕਿਉਂਕਿ ਇਹ ਗਾਣਾ ਵੀ ਜਿਹੜਾ ਆ ਉਹਨਾਂ ਦੇ ਸੁਭਾਅ ਨਾਲ ਬਹੁਤ ਮੈਚ ਕਰਦਾ। ਔਰ ਇਸ ਤੋਂ ਬਾਅਦ ਅਸੀਂ ਫਾਦਰਸ ਡੇ ਸਪੈਸ਼ਲ ਜਿਹੜਾ ਆ ਉਹ ਜ਼ਰੂਰ ਉਹਦੇ ਉੱਤੇ ਗੱਲ ਕਰਾਂਗੇ ਔਰ ਤੁਹਾਡੇ ਵਿਚਾਰ ਵੀ ਲਵਾਂਗੇ। ਸਟੂਡੀਓ ਦਾ ਨੰਬਰ ਹੈਗਾ 416-620-1778। ਆਓ ਆਨੰਦ ਲੈਂਦੇ ਹਾਂ ਇੱਕ ਖੂਬਸੂਰਤ ਗਾਣੇ ਦਾ ਜਿਹੜਾ ਡੈਡੀਕੇਟਡ ਹੈ ਮੇਰੇ ਸੋਲਮੇਟ ਲਈ।
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ, ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ, ਦੁਨੀਆਂ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ। ਸਭ ਤੋਂ ਮਹਿੰਗੀ ਜਿਨ ਇਹਨਾਂ ਦੇ ਚਿਹਰੇ ਵਿੱਚ ਖਿੱਚ ਜਿਹੀ ਹੁੰਦੀ ਏ। ਉਹ ਤਾਂ ਰੱਬ ਨੇ ਆਪ ਘੇਰੇ ਹੁੰਦੇ ਨੇ। ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਆਂ, ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ। ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ, ਦੁਨੀਆਂ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ।
ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਫਿਰ ਤੋਂ ਜੀ ਆਇਆ, ਔਰ ਸਾਡੇ ਨਾਲ ਸਾਡੇ ਕਾਲਰ ਵੀ ਜੁੜ ਚੁੱਕੇ ਨੇ। 1032 ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ।
ਮੈਨੂੰ ਤੁਹਾਡਾ ਸੈੱਲ ਫੋਨ ਚਾਹੀਦਾ, ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਟਾਈਮ ਤੋਂ ਪਿੱਛੇ ਜੇ ਤੁਹਾਡਾ ਟਾਈਮ ਖਤਮ ਹੋ ਗਿਆ, ਮੈਂ ਤੁਹਾਡੇ ਨਾਲ ਇਹ ਤੇ ਕਰਨੀ ਹੈ, ਮੈਂ ਤੁਹਾਡੇ ਨਾਲ ਕਰਨੀ।
ਠੀਕ ਹੈ,
ਸੈੱਲ ਫੋਨ ਹਾਜ਼ਰ ਦਿਓ, ਮੈਂ ਤੁਹਾਡੇ ਨਾਲ ਬਾਅਦ ਵਿੱਚ ਰਾਬਤਾ ਕਰਾਂ।
ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਤੁਹਾਨੂੰ ਅਸੀਂ ਸੈੱਲ ਫੋਨ ਜ਼ਰੂਰ ਦੇ ਦਾਂਗੇ ਜੀ ਸ਼ੋਅ ਦੇ ਬਾਅਦ।
ਸ਼ੋਅ ਤੋਂ ਬਾਅਦ ਮੈਨੂੰ ਕਿਕਣ ਮਿਲੇਗਾ? ਮੈਨੂੰ ਤਾਂ ਫਿਰ ਤੁਸੀਂ ਚਲਿਆ ਜਾਣਾ।
ਇੱਕ ਮਿੰਟ, ਤੁਸੀਂ ਆਪਣਾ ਜੀ ਮੈਨੂੰ ਨੰਬਰ ਦੇ ਦਿਓ ਤੇ ਮੈਂ ਤੁਹਾਨੂੰ ਸ਼ੋਅ ਦੇ ਬਾਅਦ ਇਮੀਡੀਏਟਲੀ ਕਾਲ ਕਰਾਂਗਾ।
ਮੇਰਾ ਜੇ ਫੋਨ ਨੰਬਰ 905
ਜੀ
692
ਜੀ
6118।
ਠੀਕ ਹੈ ਜੀ, ਆਪਣਾ ਸ਼ੁਭ ਨਾਮ
ਜੇ ਨੰਬਰ ਗੈਸ ਸਟੇਸ਼ਨ ਦਾ, ਗੈਸ ਸਟੇਸ਼ਨ ਦੇ ਫੁੱਲ ਸਰਵਿਸ, ਕਿਸੇ ਵੇਲੇ ਮੈਂ ਆਊਟ ਸਾਈਡ ਹੁੰਦਾ, ਜੇ ਇੱਕ ਵਾਰੀ ਨਾਮ ਹੀ ਮੈਂ ਫੋਨ ਚੁੱਕਾਂ ਤੇ ਦੁਬਾਰਾ ਕਰ ਲਵਿਓ।
ਠੀਕ ਹੈ ਜੀ, ਤੁਹਾਡਾ ਸ਼ੁਭ ਨਾਮ ਕੀ ਹੈ ਜੀ?
ਜੀ ਮੁਹੰਮਦ ਅਸਗਰ।
ਠੀਕ ਹੈ ਜੀ ਮੁਹੰਮਦ ਸਾਹਿਬ, ਮੈਂ ਤੁਹਾਨੂੰ ਕਾਲ ਜ਼ਰੂਰ ਕਰਾਂਗਾ।
ਥੈਂਕ ਯੂ ਜੀ,
ਵੈਲਕਮ ਜੀ। ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸਰੋਤਿਆਂ ਨੂੰ, ਸਾਰੇ ਹੀ ਸੁਣਨ ਵਾਲਿਆਂ ਨੂੰ, ਔਰ ਜਿੱਥੇ ਜਿੱਥੇ ਵੀ ਸਾਡੀ ਆਵਾਜ਼ ਜਿਹੜੀ ਜਾ ਰਹੀ ਹੈ, ਚਾਹੇ ਉਹ ਸੋਸ਼ਲ ਮੀਡੀਆ ਦੇ ਥਰੂ ਜਾ ਰਹੀ ਹੈ ਚਾਹੇ ਫੇਸਬੁੱਕ ਦੇ ਥਰੂ ਜਾ ਰਹੀ ਹੈ, ਅਸੀਂ ਸਾਰਿਆਂ ਨੂੰ ਫਾਦਰਸ ਡੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ। ਔਰ ਅੱਜ ਗੱਲ ਜ਼ਰੂਰ ਕਰਾਂਗੇ ਇੱਕ ਐਸੀ ਇਹਨੋ ਸਾਡੇ ਉਸ ਰਿਸ਼ਤੇ ਦੀ ਦੁਨੀਆ ਦੇ ਵਿੱਚ ਜਿਹਦੇ ਬਾਰੇ ਗੱਲ ਬਹੁਤ ਘੱਟ ਹੁੰਦੀ ਹੈ, ਉਹਦੇ ਕਈ ਕਾਰਨ ਨੇ। ਔਰ ਕਿਉਂ ਫਾਦਰਸ ਦਾ ਰੋਲ, ਇੱਕ ਫਾਦਰ ਪਿਤਾ ਦਾ ਰੋਲ ਜਿਹੜਾ ਆ ਉਹ ਇੰਪੋਰਟੈਂਟ ਹੈ ਹਰ ਇਨਸਾਨ ਲਈ, ਉਹਦੀ ਵੀ ਜਿਹੜੀ ਆ ਗੱਲ ਕੀਤੀ ਜਾਏਗੀ। 1910 ਦੇ ਵਿੱਚ ਸਨੋਰਾ ਸਮਾਰਟ ਡੋਡ ਉਹਨਾਂ ਨੇ ਇਹ ਰਿਲਾਈਜ਼ ਕੀਤਾ ਕਿ ਸਿਰਫ ਮਦਰਸ ਡੇ ਹੀ ਸੈਲੀਬ੍ਰੇਟ ਹੁੰਦਾ। ਉਹ ਲੜਕੀ ਜਿਹੜੀ ਸੀਗੀ, ਆਪਣੇ ਫਾਦਰ, ਉਹਨਾਂ ਦੇ ਫਾਦਰ ਜਿਹੜੇ ਸੀਗੇ ਉਹ ਕਿਸਾਨ ਸੀਗੇ, ਫੌਜੀ ਸੀਗੇ, ਸਿਵਲ ਵਾਰ ਦੇ ਵੈਟਰਨ ਸੀਗੇ ਅਮੈਰੀਕਾ ਦੇ ਵਿੱਚ, ਤਾਂ ਉਹਨੂੰ ਇਹ ਮਹਿਸੂਸ ਹੋਇਆ ਕਿ ਮੈਨੂੰ ਆਪਣੇ ਫਾਦਰ, ਐਸਾ ਦਿਨ ਕੋਈ ਨਾ ਕੋਈ ਹੋਣਾ ਚਾਹੀਦਾ ਜਦੋਂ ਮੈਂ ਆਪਣੇ ਫਾਦਰ ਲਈ ਵੀ ਸਪੈਸ਼ਲ ਜਿਹੜਾ ਇੱਕ ਉਹਨਾਂ ਨੂੰ ਮੈਂ ਸਪੈਸ਼ਲ ਫੀਲ ਕਰਾਵਾਂ, ਲਾਈਕ ਮਦਰਸ ਡੇ। ਔਰ 1910 ਦੇ ਵਿੱਚ ਸਮੋਰਾ ਸਮਾਰਟ ਡੋਡ ਜਿਹੜੀ ਸੀਗੀ ਉਹਨਾਂ ਨੇ, ਉਸ ਦਿਨ ਸੰਡੇ ਸੀਗਾ, ਜੂਨ ਦਾ ਤੀਸਰਾ ਸੰਡੇ ਜਿਹੜਾ ਸੀਗਾ, ਉਦੋਂ ਉਹਨੇ ਨਾਂ ਦਿੱਤਾ ਪਹਿਲੀ ਵਾਰ ਕਿ ਮੈਂ ਆਪਣੇ ਫਾਦਰ ਲਈ, ਕਿ ਮੈਂ ਉਹਨਾਂ ਨੂੰ ਸਪੈਸ਼ਲ ਫੀਲ ਕਰਾਉਣਾ ਉਹਨਾਂ ਦੇ ਰੋਲ ਲਈ। ਉਹ ਜਿਵੇਂ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਨੇ, ਬੇਟੀਆਂ ਨੇ, ਉਹਨਾਂ ਦੇ ਫਾਦਰ ਜਿਹੜੇ ਉਹਨਾਂ ਦੇ ਰੀਅਲ ਲਾਈਫ ਹੀਰੋ ਹੁੰਦੇ ਆ। ਸਭ ਤੋਂ ਅਗਰ ਕੋਈ ਪਹਿਲਾ ਇਨਸਾਨ ਕੋਈ ਉਹਨਾਂ ਨੂੰ ਮੋਟੀਵੇਟ ਕਰਦਾ, ਕੋਈ ਉਹਨਾਂ ਨੂੰ ਅਨਕੰਡੀਸ਼ਨਲ ਪਿਆਰ ਕਰਦਾ, ਤਾਂ ਉਹਨਾਂ ਦਾ ਪਿਤਾ ਹੁੰਦਾ। ਇਸ ਕਰਕੇ ਲੜਕੀਆਂ ਲਈ ਹਮੇਸ਼ਾ ਹੀ ਉਹਨਾਂ ਦੇ ਫਾਦਰ ਖਾਸ ਤੌਰ 'ਤੇ ਜਿਹੜੇ ਆ ਉਹ ਰੀਅਲ ਲਾਈਫ ਹੀਰੋ ਰਹਿੰਦੇ ਨੇ। ਔਰ ਉਹਨੇ ਵੀ 1910 ਵਿੱਚ ਆਪਣੇ ਪਿਤਾ ਜੀ ਲਈ ਤੀਸਰੇ ਐਤਵਾਰ ਜੂਨ ਦੇ ਉਹਨੇ ਉਹ ਸੈਲੀਬ੍ਰੇਟ ਕੀਤਾ। ਔਰ ਉਹਦੇ ਬਾਅਦ 1972 ਦੇ ਵਿੱਚ US ਪ੍ਰੈਜ਼ੀਡੈਂਟ ਰਿਚਰਡ ਨਿਕਸਨ ਜਿਹੜੇ ਸੀਗੇ ਉਹਨਾਂ ਨੇ ਇਹਦਾ ਡੈਕਲਰੇਸ਼ਨ ਪਾਸ ਕੀਤਾ, ਔਰ ਅਫੀਸ਼ਲੀ ਇੱਕ ਫਾਦਰਸ ਡੇ ਜਿਹੜਾ ਉਹਦਾ ਨਾਂ ਦਿੱਤਾ ਗਿਆ। ਉਹਦੇ ਬਾਅਦ ਅਸੀਂ ਹਰ ਤੀਸਰੇ ਸੰਡੇ ਜੂਨ ਦੇ ਮਹੀਨੇ ਦੇ ਵਿੱਚ ਅਸੀਂ ਇਹ ਫਾਦਰਸ ਡੇ ਜਿਹੜਾ ਆ ਉਹ ਮਨਾਉਂਦੇ ਹਾਂ। ਬੇਸ਼ੱਕ ਮਦਰਸ ਡੇ ਜਾਂ ਫਾਦਰਸ ਡੇ ਜਾਂ ਵੈਲੈਂਟਾਈਨ ਡੇ ਇਹ ਇੱਕ ਦਿਨ ਹੁੰਦੇ ਨੇ, ਮਗਰ ਸਹੀ ਮਾਇਨੇ ਦੇ ਵਿੱਚ ਨਾ ਮਾਂ ਨਾ ਬਾਪ, ਚਾਹੇ ਤੁਹਾਡਾ ਕੋਈ ਪਿਆਰ ਕਰਨ ਵਾਲਾ ਹੈ, ਤੁਹਾਡੀ ਵਾਈਫ ਹੈ, ਪਾਰਟਨਰ ਆ, ਉਹਨਾਂ ਦਾ ਮਹੱਤਤਾ ਜਿਹੜੀ ਆ ਉਹਦਾ ਇੰਪੋਰਟੈਂਸ ਜਿਹੜੀ ਆ 365 ਦਿਨ ਹੀ ਰਹਿੰਦੀ ਹੈ। ਅੱਜ ਜਿਹੜੀ ਆ ਖਾਸ ਅਸੀਂ ਪ੍ਰੋਗਰਾਮ ਜਿਹੜਾ ਪੇਸ਼ ਕਰ ਰਹੇ ਹਾਂ ਉਹਦਾ ਮੇਨ ਸੈਗਮੈਂਟ ਜਿਹੜਾ ਹੋਏਗਾ ਉਹ ਹੋਏਗਾ ਫਾਦਰਸ ਡੇ ਉੱਤੇ, ਕਿ ਫਾਦਰ ਦਾ ਸਾਡੇ ਲਾਈਫ 'ਚ ਕੀ ਰੋਲ ਆ, ਕਿਉਂ ਫਾਦਰਸ ਡੇ ਸਾਨੂੰ ਮਨਾਉਣਾ ਚਾਹੀਦਾ, ਔਰ ਕਿੱਥੇ ਅਸੀਂ ਜਿਹੜੀ ਆ ਫਾਦਰ ਦੇ ਰੋਲ ਦੀ ਕਿਤੇ ਨਾ ਕਿਤੇ ਮਹੱਤਤਾ ਜਿਹੜੀ ਆ ਉਹਨੂੰ ਘੱਟ ਕੀਤਾ ਹੋਇਆ। ਉਹਦੇ ਬਾਅਦ ਸਮਾਂ ਬਚੇਗਾ ਤਾਂ ਥੋੜ੍ਹੀ ਗੱਲ ਜਿਹੜੀ ਆ ਉਹ ਪੰਜਾਬ ਦੀ ਪੋਲੀਟਿਕਸ ਦੀ ਵੀ ਕੀਤੀ ਜਾਏਗੀ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਜੋੜ ਤੋੜ ਜਿਹੜਾ ਆ ਉਹ ਕਾਂਗਰਸ ਕਰ ਰਹੀ ਹੈ, ਉਹਦਾ ਕੀ ਅਸਰ ਹੋਏਗਾ। ਔਰ ਮੇਨ ਜਿਹੜੀਆਂ ਕੋਈ ਖਾਸ ਖਬਰਾਂ ਜਿਹੜੀਆਂ ਸਾਡੇ ਭਾਈਚਾਰੇ ਦੀਆਂ ਕੈਨੇਡਾ ਦੇ ਨਾਲ ਹੈ ਉਹਦੀ ਵੀ ਗੱਲ ਕੀਤੀ ਜਾਏਗੀ। ਤੁਸੀਂ ਅਗਰ ਆਪਣੇ ਵਿਚਾਰ ਦੇਣੇ ਹੋਣ ਤਾਂ ਸਟੂਡੀਓ ਦੇ ਨੰਬਰ ਆ 416-6 'ਤੇ ਕਾਲ ਕਰਕੇ ਜ਼ਰੂਰ ਦੇ ਸਕਦੇ ਹੋ, ਤੁਹਾਡੇ ਵਿਚਾਰ ਔਨ ਏਅਰ ਕੀਤੇ ਜਾਣਗੇ। ਤੁਸੀਂ ਆਪਣੇ ਪਿਤਾ ਜੀ ਨੂੰ, ਆਪਣੇ ਫਾਦਰ ਸਾਹਿਬ ਨੂੰ ਫਾਦਰਸ ਡੇ ਦੀਆਂ ਕੋਈ ਆਪਣਾ ਮੈਸੇਜ ਦੇਣਾ ਚਾਹੁੰਦੇ ਹੋ, ਸੁਣਨ ਵਾਲਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਤਦ ਵੀ ਅੱਜ ਕਾਲ ਕਰ ਸਕਦੇ ਹੋ ਸਾਡੇ ਸਟੂਡੀਓ ਦੇ ਨੰਬਰ 'ਤੇ 416-6 'ਤੇ। ਅਸੀਂ ਗੱਲ ਕਰਦੇ ਹਾਂ ਕਿ ਇੱਕ ਪਿਤਾ ਇੱਕ ਉਹ ਚੀਜ਼ ਹੈ ਜਿਹੜਾ ਕਿ ਸੈਕਰੀਫਾਈਸ ਕਰਦਾ, ਜਿਹੜਾ ਕਿ ਬੇਸ਼ੱਕ ਆਪ ਨੰਗੇ ਪਿੰਡੇ ਧੁੱਪ ਸਹਿ ਕੇ ਮਿਹਨਤ ਕਰਕੇ, ਚਾਹੇ ਉਹ ਟਰੱਕ ਚਲਾਏ, ਟੈਕਸੀਆਂ ਚਲਾਉਣ, ਜੋ ਮਰਜ਼ੀ ਕਰੇ, ਉਹ ਨੰਗੇ ਪਿੰਡੇ ਕੰਮ ਕਰ ਸਕਦਾ, ਮਗਰ ਉਹ ਆਪਣੀ ਵਾਈਫ ਨੂੰ, ਆਪਣੀ ਫੈਮਿਲੀ ਨੂੰ, ਆਪਣੇ ਬੱਚਿਆਂ ਨੂੰ ਕਦੀ ਵੀ ਨੰਗੇ ਪਿੰਡੇ ਨਹੀਂ ਛੱਡੇਗਾ। ਉਹਨਾਂ ਨੂੰ ਹਮੇਸ਼ਾ ਢੱਕੇਗਾ, ਉਹਨਾਂ ਨੂੰ ਪ੍ਰੋਵਾਈਡ ਕਰੇਗਾ ਉਹਨਾਂ ਦੀ ਛੱਤ, ਉਹਨਾਂ ਦੀ ਸਿਕਿਉਰਿਟੀ, ਔਰ ਆਪਣੀ ਜਾਨ 'ਤੇ ਖੇਡ ਕੇ ਵੀ ਉਹਨਾਂ ਨੂੰ ਜ਼ਰੂਰ ਉਹ ਪ੍ਰੋਟੈਕਟ ਕਰਦਾ। ਫਾਦਰ ਦਾ ਰੋਲ ਜਿਹੜਾ ਸਾਡੀ ਲਾਈਫ ਦੇ ਵਿੱਚ ਜਿੰਨਾ ਵੀ ਕਿਹਾ ਜਾਏ ਉਨਾ ਘੱਟ ਹੈ, ਕਿਉਂਕਿ ਮਾਂ ਔਰ ਬਾਪ ਦੋਨਾਂ ਦਾ ਹੀ ਬੈਲੈਂਸ ਜਿਹੜਾ ਆ ਉਹ ਇੱਕ ਸਹੀ ਤਰੀਕੇ ਦਾ ਗਰੂਮ ਕੀਤਾ ਹੋਇਆ ਬੱਚਾ, ਚਾਹੇ ਲੜਕਾ ਹੈ ਚਾਹੇ ਲੜਕੀ, ਉਹ ਜਿਹੜਾ ਆ ਉਹ ਅੱਗੇ ਪੈਦਾ ਕਰਦੇ ਨੇ ਸਮਾਜ ਦੇ ਵਿੱਚ। ਅੱਜ ਅਸੀਂ ਜੋ ਵੀ ਹਾਂ ਉਹ ਸਾਡੀ ਮਾਂ ਜਾਂ ਬਾਪ ਦੀ ਦੇਣ ਹੈ, ਕਿਸੇ ਦੀ ਵੱਧ ਕਿਸੇ ਦੀ ਘੱਟ, ਮਗਰ ਦੋਨਾਂ ਦੀ ਇੰਪੋਰਟੈਂਸ ਜਿਹੜੀ ਹੈ ਬਹੁਤ ਜ਼ਰੂਰੀ ਹੈ, ਦੋਨਾਂ ਦਾ ਆਪਣਾ ਰੋਲ ਹੈ। ਮਗਰ ਅੱਜ ਅਸੀਂ ਫੋਕਸ ਕਰ ਰਹੇ ਹਾਂ ਕਿ ਸਾਡੀ ਲਾਈਫ ਦੇ ਵਿੱਚ ਸਾਡੇ ਬਾਪ ਦਾ ਜਾਂ ਸਾਡੇ ਫਾਦਰ ਦਾ ਕੀ ਰੋਲ ਰਹਿੰਦਾ। ਬੱਚੇ ਵਾਸਤੇ ਇੱਕ ਪਿਤਾ ਜਿਹੜਾ ਆ ਉਹ ਥੰਮ ਹੈ ਸਟਰੈਂਥ ਦਾ, ਉਹ ਆਪਣਾ ਰੋਣ ਨਹੀਂ ਦਿਖਾਉਂਦਾ ਆਪਣੇ 'ਤੇ ਆਉਣ ਵਾਲੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਫਾਦਰ ਆਪਣੇ ਕਿਸੇ ਨੂੰ ਸ਼ੇਅਰ ਨਹੀਂ ਕਰਦਾ, ਆਪਣੇ ਅੰਦਰ ਘੁੱਟ ਕੇ ਰੱਖਦਾ। ਔਰ ਹਮੇਸ਼ਾ ਹੀ ਜਿੰਨੀ ਮਰਜ਼ੀ ਤਕਲੀਫ ਇੱਕ ਫਾਦਰ ਨੂੰ ਹੋਏ, ਉਹ ਹਮੇਸ਼ਾ ਆਪਣੇ ਬੱਚੇ ਨੂੰ ਮੁਸਕਰਾਉਂਦਾ ਚਿਹਰਾ ਹੀ ਦਿਖਾਉਂਦਾ, ਹਮੇਸ਼ਾ ਆਪਣੀ ਵਾਈਫ ਨੂੰ, ਆਪਣੀ ਫੈਮਿਲੀ ਨੂੰ ਉਹ ਇਵੇਂ ਹੀ ਪ੍ਰਜ਼ੈਂਟ ਕਰੇਗਾ, ਇਵੇਂ ਹੀ ਦਿਖਾਏਗਾ ਕਿ ਜਿਵੇਂ ਸਭ ਠੀਕ ਹੈ। ਹਰ ਬੱਚਾ, ਅਸੀਂ ਵੀ ਛੋਟੇ ਹੁੰਦਿਆਂ ਤੋਂ, ਚਾਹੇ ਬੱਚਾ ਲੜਕਾ ਹੈ ਲੜਕੀ ਹੈ, ਉਹ ਹਮੇਸ਼ਾ ਆਪਣੇ ਫਾਦਰ ਵੱਲ ਵੇਖ ਕੇ ਕਿਸੇ ਵੀ ਮੁਸ਼ਕਲ 'ਚ ਹੋਏ ਤਾਂ ਸਿਰਫ ਦੋ ਸ਼ਬਦ ਜਿਹੜਾ ਆ ਉਹ ਸੁਣ ਕੇ ਉਹਨੂੰ ਸਕੂਨ ਮਿਲ ਜਾਂਦਾ। ਤੁਸੀਂ ਕੋਈ ਵੀ ਮੁਸ਼ਕਲ ਲੈ ਕੇ ਆਪਣੇ ਫਾਦਰ ਕੋਲ ਜਾਂਦੇ ਹੋ, ਸੋ ਤੁਹਾਨੂੰ ਅਕਸਰ ਸੁਣਨ ਨੂੰ ਇੱਕੋ ਚੀਜ਼ ਮਿਲੇਗੀ, ਇਟ ਵਿਲ ਬੀ ਓਕੇ, ਜਾਂ ਬੇਟਾ ਸਭ ਠੀਕ ਹੋ ਜਾਏਗਾ। ਸਾਨੂੰ ਉਹ ਸ਼ਬਦ ਜਿਹੜੇ ਆ ਉਹ ਬੜੀ ਹੀ ਸ਼ਾਂਤੀ, ਬੜੀ ਹੀ ਤਸੱਲੀ ਜਿਹੜੀ ਹੈ ਔਰ ਬੜੀ ਹੀ ਸਿਕਿਉਰਿਟੀ ਦਿੰਦੇ ਆ। ਇਹ ਰਿਲਾਈਜ਼ ਇਨਸਾਨ ਉਦੋਂ ਕਰਦਾ ਜਦੋਂ ਬਾਪ ਦਾ ਸਪੋਰਟ, ਜਦੋਂ ਸਾਡੇ ਫਾਦਰ ਜਿਹੜੇ ਆ ਸਾਡੇ ਸਿਰ 'ਤੇ ਨਹੀਂ ਰਹਿੰਦੇ। ਜਿਨ੍ਹਾਂ ਦੇ ਨਹੀਂ ਨੇ ਉਹ ਮਹਿਸੂਸ ਜ਼ਰੂਰ ਕਰਦੇ ਨੇ, ਕਿਉਂਕਿ ਕਈ ਵਾਰ ਅਸੀਂ ਜਿਉਂਦਿਆਂ ਕਿਸੇ ਵੀ ਰਿਸ਼ਤੇ ਦੀ ਜਿਹੜੀ ਆ ਇੰਪੋਰਟੈਂਸ ਜਿਹੜੀ ਆ ਉਹਨੂੰ ਸਮਝਣ 'ਚ ਨਾਕਾਮਯਾਬ ਰਹਿੰਦੇ ਹਾਂ, ਮਗਰ ਜਦੋਂ ਸਾਡੇ ਸਿਰ 'ਤੇ ਸਾਡੇ ਪਿਤਾ ਦਾ ਹੱਥ ਨਹੀਂ ਹੁੰਦਾ, ਉਦੋਂ ਅਸੀਂ ਦੁਨੀਆਂ ਦੇ ਵਿੱਚ ਕਿਸੇ ਵੀ ਇਨਸਾਨ ਕੋਲ ਅਗਰ ਆਪਣੀ ਮੁਸ਼ਕਲ ਲੈ ਕੇ ਜਾਂਦੇ ਹਾਂ ਤਾਂ ਜਾਂ ਤਾਂ ਕੋਈ ਸਾਨੂੰ ਜੱਜ ਕਰੇਗਾ, ਜਾਂ ਉਸ ਮੁਸ਼ਕਲ ਦੇ ਕਾਰਨ ਸਾਡੇ 'ਤੇ ਤਰਸ ਖਾਏਗਾ। ਮਗਰ ਇੱਕ ਸਿਰਫ ਪਿਤਾ ਹੀ ਐਸਾ ਇਨਸਾਨ ਹੈ, ਇੱਕ ਐਸਾ ਰਿਸ਼ਤਾ ਹੈ ਜਿਹੜਾ ਕਿ ਸਾਨੂੰ ਇੱਕ ਸ਼ਬਦ ਬੋਲਦਾ ਹੈ ਕਿ ਪੁੱਤ ਕੋਈ ਨਹੀਂ, ਬੇਟੀ ਹੈ ਤਾਂ ਬੇਟਾ ਕੋਈ ਗੱਲ ਨਹੀਂ, ਡੋਂਟ ਵਰੀ, ਸਭ ਠੀਕ ਹੋ ਜਾਏਗਾ। ਇੰਨਾ ਹੀ ਸ਼ਬਦ ਜਿਹੜੇ ਨੇ ਉਹ ਸਾਡੇ ਲਈ ਸਾਰੀ ਤਾਕਤ ਨੇ। ਇਸ ਕਰਕੇ ਇੱਕ ਫਾਦਰ ਜਿਹੜਾ ਆ ਉਹ ਆਪਣੇ ਬੱਚਿਆਂ ਲਈ ਬਹੁਤ ਵੱਡੀ ਫਿਜ਼ੀਕਲ ਅਤੇ ਇਮੋਸ਼ਨਲ ਸਿਕਿਉਰਿਟੀ ਦਾ ਪਿੱਲਰ ਹੈ, ਉਹ ਥੰਮ ਹੈ। ਮਗਰ ਕਦੀ ਕਦੀ ਅਸੀਂ ਉਸ ਥੰਮ ਦੀ ਜ਼ਿੰਦਾ ਰਹਿੰਦੇ ਹਾਂ ਜਿਹੜੀ ਆ ਇੰਪੋਰਟੈਂਸ ਜਿਹੜੀ ਆ ਨਹੀਂ ਰਿਲਾਈਜ਼ ਕਰਦੇ। ਬਹੁਤ ਵਾਰੀ ਸਮਾਜ ਜਿਹੜਾ ਆ ਉਹ ਫੋਕਸ ਹੁੰਦਾ ਆ ਇੱਕ ਮਾਂ ਦੇ ਰਿਸ਼ਤੇ 'ਤੇ, ਇਹਦੇ 'ਚ ਕੋਈ ਦੁਰਾਏ ਨਹੀਂ ਹੈ ਕਿ ਮਾਂ ਇਹਨੇ ਸਾਨੂੰ ਜੰਮਿਆ, ਉਹਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਮਗਰ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਸਾਡੀ ਪਰਸਨੈਲਿਟੀ ਦੀਆਂ, ਬਹੁਤ ਸਾਰੀਆਂ ਐਸੀਆਂ ਸਾਡੀਆਂ ਪਰਸਨੈਲਿਟੀ ਦੇ ਟ੍ਰੇਟਸ ਨੇ ਜਿਹੜੇ ਕਿ ਸਾਡੇ ਪਿਤਾ ਜੀ ਤੋਂ, ਸਾਡੇ ਫਾਦਰ ਤੋਂ ਜਿਹੜੇ ਆ ਸਾਨੂੰ ਮਿਲਦੇ ਆ। ਤੁਸੀਂ ਉਸ ਬੱਚਿਆਂ ਨੂੰ ਪੁੱਛ ਕੇ ਵੇਖੋ, ਉਹਨਾਂ ਲੜਕੀਆਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਫਾਦਰ ਨਹੀਂ ਨੇ। ਕੋਈ ਦੁਨੀਆ ਦੇ ਵਿੱਚ ਇਨਸਾਨ ਤੁਹਾਡਾ ਫਾਦਰ ਨਹੀਂ ਬਣ ਸਕਦਾ, ਕੋਈ ਦੁਨੀਆ ਦੇ ਵਿੱਚ ਇਨਸਾਨ ਤੁਹਾਨੂੰ ਉਹ ਸਿਕਿਉਰਿਟੀ ਨਹੀਂ ਦੇ ਸਕਦਾ ਜੋ ਇੱਕ ਪਿਤਾ ਆਪਣੇ ਬੱਚੇ ਨੂੰ ਦੇ ਸਕਦਾ। ਕਿਸੇ ਦਾ ਇੰਨਾ ਅਨਕੰਡੀਸ਼ਨਲ ਪਿਆਰ ਨਹੀਂ ਹੋ ਸਕਦਾ, ਖਾਸ ਤੌਰ 'ਤੇ ਆਪਣੀ ਬੇਟੀ ਲਈ, ਜਿੰਨਾ ਕਿ ਇੱਕ ਫਾਦਰ ਜਿਹੜਾ ਆ ਉਹ ਇੱਕ ਅਨਕੰਡੀਸ਼ਨਲ ਪਿਆਰ ਆਪਣੀ ਬੱਚੀ ਨੂੰ ਦਿੰਦਾ। ਸਿਰਫ ਉਹਦੇ ਚਿਹਰੇ ਵੱਲ ਵੇਖਣਾ ਇੱਕ ਸਾਰੇ ਪਰਿਵਾਰ ਲਈ ਇਸ ਇੰਨਾ ਸਿਕਿਓਰ ਹੁੰਦਾ, ਇੰਨੀ ਤਸੱਲੀ ਦਿੰਦਾ ਕਿ ਅਗਰ ਘਰ ਦੇ ਵਿੱਚ ਤੁਹਾਡੇ ਫਾਦਰ ਦਾ ਚਿਹਰਾ ਚਮਕਿਆ ਹੋਇਆ, ਤੁਹਾਡੇ ਫਾਦਰ ਦੇ ਚਿਹਰੇ 'ਤੇ ਖੁਸ਼ੀ ਹੈ, ਤਾਂ ਸਾਰਾ ਪਰਿਵਾਰ ਹੀ ਜਿਹੜਾ ਆ ਉਹ ਰਿਲੈਕਸ ਹੁੰਦਾ। ਔਰ ਅਗਰ ਘਰ ਦੇ ਵਿੱਚ ਤੁਹਾਡੇ ਫਾਦਰ ਦੇ ਚਿਹਰੇ 'ਤੇ ਉਦਾਸੀ ਆ ਜਾਏ, ਤੁਹਾਡੇ ਫਾਦਰ ਦੇ ਚਿਹਰੇ ਦੇ ਉੱਤੇ, ਤੁਹਾਡੇ ਪਿਤਾ ਜੀ ਦੇ ਚਿਹਰੇ 'ਤੇ ਸੈਡਨੈਸ ਹੈ, ਸਟ੍ਰੈਸ ਹੈ, ਤਾਂ ਸਾਰਾ ਪਰਿਵਾਰ ਹੀ ਨਾਲ ਜਿਹੜਾ ਆ ਉਹ ਸਟ੍ਰੈਸ 'ਚ ਆ ਜਾਂਦਾ। ਇਸੇ ਕਰਕੇ ਬਹੁਤ ਵਾਰੀ ਅਸੀਂ ਆਪਣੇ ਫਾਦਰ ਆਪਣੇ ਪਿਤਾ ਜੀ ਦੇ ਇਮੋਸ਼ਨਸ ਨੂੰ, ਉਹਨਾਂ ਦੀਆਂ ਭਾਵਨਾਵਾਂ ਨੂੰ, ਉਹਨਾਂ ਦੇ ਸਟ੍ਰੈਸ ਨੂੰ ਸਮਝਣ 'ਚ ਅਸਮਰਥ ਹੁੰਦੇ ਹਾਂ। ਬੜੀ ਵਾਰੀ ਅਸੀਂ ਇਹੀ ਸੋਚਦੇ ਹਾਂ ਕਿਉਂਕਿ ਬਚਪਨ ਤੋਂ ਅਸੀਂ ਆਪਣੇ ਫਾਦਰ ਨੂੰ ਹਮੇਸ਼ਾ ਖੁਸ਼, ਹਮੇਸ਼ਾ ਹੀ ਮੁਸਕਰਾਉਂਦੇ ਹੋਏ, ਹਮੇਸ਼ਾ ਸਾਨੂੰ ਖੁਸ਼ ਕਰਦੇ ਹੀ ਦੇਖਦੇ ਹਾਂ, ਅਤੇ ਅਸੀਂ ਇਹ ਭੁੱਲਣਾ ਸ਼ੁਰੂ ਕਰ ਦਿੰਦੇ ਹਾਂ ਕਿ ਸ਼ਾਇਦ ਇਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ। ਸਾਡੇ ਨਾਲ ਹਰਭਜਨ ਦਿਲ ਜੀ, ਤੁਸੀਂ ਔਨ ਏਅਰ ਹੋ ਜੀ।
ਹੈਲੋ।
ਹੈਲੋ ਜੀ, ਤੁਸੀਂ ਔਨ ਏਅਰ ਹੋ।
ਹਾਂਜੀ ਹੇਅਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾਗਾ। ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੜੇ ਸੋਹਣੇ ਸ਼ਬਦਾਂ ਦੀ ਚੋਣ ਕਰਕੇ ਇੱਕ ਫਾਦਰ ਦੀ, ਪਿਤਾ ਜੀ ਦੀ ਮਹੱਤਤਾ ਬਾਰੇ ਦੱਸਿਆ ਗਾ। ਜੋ ਵੀ ਗੱਲਾਂ ਤੁਸੀਂ ਕੀਤੀਆਂ ਗਈਆਂ ਹੇਅਰ ਸਾਹਿਬ, ਉਹ ਕੰਧ ਤੇ ਲਿਖਿਆ ਇੱਕ ਸੱਚ ਹੈਗਾ, ਉਹਨਾਂ ਗੱਲਾਂ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਜੇ ਸਾਡੀ ਹੋਂਦ ਹੈਗੀ ਆ ਤਾਂ ਮਾਤਾ ਪਿਤਾ ਕਰਕੇ ਹੈਗੀ ਆ। ਜੋ ਵੀ ਕੁਛ ਅੱਜ ਅਸੀਂ ਜ਼ਿੰਦਗੀ 'ਚ ਬਣੇ ਹੋਏ ਹਾਂ ਤਾਂ ਸਾਡੇ ਪਿਤਾ ਦੀ ਦੇਣ ਆ ਜੀ। ਸਾਡੇ ਪਿਤਾ ਨੇ ਘਾਲਣਾ ਘਾਲ ਕੇ, ਸਖ਼ਤ ਮਿਹਨਤਾਂ ਕਰਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਗਾ
ਜੀ।
ਤੇ ਪਰ ਸਾਰੇ ਦਿਨ ਇੱਕੋ ਜਿਹੇ ਹੁੰਦੇ ਹੈਗੇ? ਆਪਣੇ ਲਈ ਤਾਂ ਹਰ ਰੋਜ਼ ਹੀ ਫਾਦਰਸ ਡੇ ਹੈਗਾ
ਜੀ।
ਇੱਕ ਮੈਂ ਸੁਨੇਹਾ ਜ਼ਰੂਰ ਦੇਣਾ ਚਾਹੁੰਦਾਗਾ
ਜੀ,
ਬਈ ਸਮਾਜ ਦੇ ਵਿੱਚ ਕਈ ਵਾਰੀ ਅਸੀਂ ਤ੍ਰਾਸਦੀਆਂ ਦੇਖਦੇ ਹੈਗੇ ਬਈ ਕਈ ਮਾਂ ਪਿਓ ਦੇ, ਕਈ ਮਾਂ ਪਿਓ ਦੇ ਨਾਲ ਮਾੜਾ ਵਿਹਾਰ ਔਲਾਦ ਦੁਆਰਾ ਕੀਤਾ ਜਾਂਦਾ ਗਾ, ਕਿਉਂਕਿ ਬੱਚੇ ਮਾਂ ਪਿਓ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ ਹੈਗੇ। ਤੇ ਜੇ ਇੱਕ ਜਿਉਂਦੇ ਰੱਬ, ਜਿਹਨੂੰ ਆਪਾਂ ਕਹਿ ਦਈਏ ਪਰਮਾਤਮਾ, ਸਾਡੇ ਘਰ ਦੇ ਵਿੱਚ ਵਾਹਿਗੁਰੂ ਹੈ, ਤਾਂ ਉਹ ਸਾਡੇ ਮਾਂ ਪਿਓ ਹੈਗੇ। ਮਾਂ ਪਿਓ ਦੀ ਸੇਵਾ ਵੱਧ ਤੋਂ ਵੱਧ ਕਰਨੀ ਚਾਹੀਦੀ ਆ
ਜੀ,
ਤੇ ਜਿੰਨੇ ਵੀ ਹੋ ਸਕੇ, ਠੀਕ ਹੈ ਨਾ। ਉਹ ਸਾਡੇ ਇੱਕ ਉੱਤਮ ਗਹਿਣਾ ਜੋ ਪਰਮਾਤਮਾ ਨੇ ਸਾਨੂੰ ਗਿਫਟ ਕੀਤਾ ਹੋਇਆ ਗਾ, ਜਿੰਨੀ ਵੀ ਉਹਨਾਂ ਦੀ ਸੇਵਾ ਹੋ ਜਾਈ, ਉਹਦੀ ਸੇਵਾ ਕਰਨੀ ਚਾਹੀਦੀ ਆ। ਪਰ ਜੋ ਵੀ ਕਿਸੇ ਭੁਲੇਖਿਆਂ ਦੇ ਵਿੱਚ ਜਾਂ ਕਿਸੇ ਮੰਦ ਬੁੱਧੀ ਕਰਕੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦੇ, ਉਹਨਾਂ ਨੂੰ ਮੈਂ ਤਾਂ ਇਹੀ ਸੁਨੇਹਾ ਦਿੰਦਾ ਵੀ ਭਾਈ ਤੁਹਾਡੇ ਕੋਲੇ ਗਹਿਣਾ ਹੈਗਾ, ਉਹਦੀ ਪਛਾਣ ਕਰੋ, ਜਦੋਂ ਗਹਿਣਾ ਚਲਿਆ ਗਿਆ ਫਿਰ ਤੁਸੀਂ ਪਛਤਾਉਣਾ ਗਾ।
ਬਿਲਕੁਲ ਸਹੀ ਗੱਲ ਕੀਤੀ ਹੈ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਹੀ ਵਧੀਆ,
ਮਿਹਰਬਾਨੀ
ਜੀ। ਹਾਂਜੀ ਕਰਮਚੰਦ ਜੀ, ਤੁਸੀਂ ਔਨ ਏਅਰ ਹੋ ਜੀ, ਤੁਹਾਡੀ ਰੇਡੀਓ ਜ਼ਿੰਦਾਬਾਦ ਤੇ ਬਹੁਤ ਦੱਸੋ।
ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਅੱਜ ਦੇ ਦਿਨ ਦਾ ਚੇਤਾ ਕਰਕੇ ਤਾਂ ਮਨ ਭਰ ਆਉਂਦਾ ਜੀ
ਜੀ।
ਹੁਣੇ ਹੁਣੇ ਤੁਸੀਂ ਇੱਕ ਲੜਕੀ ਵੱਲੋਂ ਆਪਣੇ ਬਾਪ ਲਈ ਜੋ ਰਿਸਪੈਕਟ ਦਿੱਤੀ, ਮੈਂ ਉਹਦੇ ਪ੍ਰਥਾਏ ਇੱਕ ਪਾਕਿਸਤਾਨ ਦਾ ਗਾਣਾ ਹੈਗਾ ਜੀ
ਜੀ,
ਧੀਆਂ ਤੇ ਧਨ ਪਰਾਇਆ ਵੇ ਬਾਬਲਾ, ਤੂੰ ਪਿਆਰ ਇੰਨਾ ਕਿਉਂ ਪਾਇਆ ਵੇ ਬਾਬਲਾ
ਜੀ।
ਖਾਨ ਚਾਚਾ ਫਿਲਮ ਦਾ ਗਾਣਾ ਜ਼ਰੂਰ ਸੁਣਾ ਦੇਣਾ ਜੀ। ਬਾਕੀ ਪਿਤਾ ਨੂੰ ਤਾਂ ਸਦਾ ਹੀ ਸਲਾਮ ਚਾਹੁੰਦੇ ਹਾਂ ਜੀ
ਜੀ।
ਧੰਨ ਉਹ ਜਿਹਨਾਂ ਦੇ ਪਿਤਾ ਜਿਉਂਦੇ ਆ ਜੀ, ਅਸੀਂ ਉਹਨਾਂ ਨੂੰ ਚੇਤੇ ਕਰਕੇ ਅਕਸਰੂ ਬਹਾਰ ਰਹੇ ਹਾਂ ਜੀ
ਜੀ।
ਸਾਨੂੰ ਬਹੁਤ ਕੁਛ ਦੇ ਕੇ ਗਏ ਆ, ਅਸੀਂ ਸਾਂਭੀਏ ਉਹਨਾਂ ਦੀ ਜਾਇਦਾਦ ਨੂੰ,
ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਥੈਂਕ ਯੂ ਸੋ ਮਚ। ਜੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜਿੰਨਾ ਇੰਪੋਰਟੈਂਸ ਜਿਹੜੀ ਆ ਰਿਸ਼ਤਿਆਂ ਦੀ ਜਿਹੜੀ ਆ, ਕਈ ਵਾਰ ਉਦੋਂ ਪਤਾ ਲੱਗਦੀ ਹੈ ਜਦੋਂ ਰਿਸ਼ਤੇ ਸਾਡੇ ਨਾਲ ਨਹੀਂ ਰਹਿੰਦੇ, ਉਦੋਂ ਸਾਡੇ ਕੋਲ ਸਿਰਫ ਇੱਕ ਚੀਜ਼ ਹੁੰਦੀ ਆ, ਹੁੰਦਾ ਅਫਸੋਸ ਕਿ ਸ਼ਾਇਦ ਅਸੀਂ ਕਦੀ ਟਾਈਮ ਸਿਰ ਅਸੀਂ ਆਪਣੇ ਯੂਨੋ ਅੱਜ ਅਸੀਂ ਜੇ ਫੋਕਸ ਜਿਹੜਾ ਆ ਫਾਦਰਸ ਡੇ ਕਾਰਨ ਹੈ, ਚਾਹੇ ਦੋਨਾਂ ਮਾਂ ਬਾਪ ਦੀ ਇੰਪੋਰਟੈਂਸ ਸੇਮ ਹੈ, ਮਗਰ ਕਈ ਵਾਰ ਅਸੀਂ ਜੇ ਇਗਨੋਰ ਕਰਦੇ ਹਾਂ ਤੇ ਉਹ ਆਪਣੇ ਫਾਦਰ ਨੂੰ ਇਗਨੋਰ ਕਰ ਦਿੰਦੇ ਹਾਂ, ਕਿਉਂਕਿ ਸਾਡਾ ਬਾਪ ਇੱਕ ਐਸਾ ਇਨਸਾਨ ਹੈ ਜਿਹਨੇ ਹਮੇਸ਼ਾ ਹੀ ਸਾਨੂੰ ਖੁਸ਼ੀ ਵਿਖਾਉਣੀ ਹੈ। ਉਹਨਾਂ ਨੇ ਇਹੋ ਹੀ ਵਿਖਾਉਣਾ ਹੈ ਕਿ ਸਭ ਠੀਕ ਹੈ, ਚਾਹੇ ਉਹ ਆਪ ਜੇਬ ਤੋਂ ਖਾਲੀ ਹੋਏ, ਮਗਰ ਬੱਚੇ ਨੂੰ ਕਦੀ ਕਮੀ ਨਹੀਂ ਆਉਣ ਦੇਗਾ। ਚਾਹੇ ਬਾਪ ਆਪ ਸਾਈਕਲ 'ਤੇ ਚੜ੍ਹ ਕੇ ਜਾਏ, ਆਪਣੇ ਬੱਚੇ ਨੂੰ ਕੋਸ਼ਿਸ਼ ਜ਼ਰੂਰ ਕਰੇਗਾ ਕਿ ਉਹਨੂੰ ਕਾਰ ਮਿਲ ਜਾਏ, ਉਹਨੂੰ ਵਧੀਆ ਨੌਕਰੀ ਮਿਲ ਜਾਏ। ਸਭ ਤੋਂ ਵੱਧ ਖੁਸ਼ੀ ਇੱਕ ਬਾਪ ਨੂੰ ਹੁੰਦੀ ਹੈ ਜਦੋਂ ਉਹਦਾ ਬੱਚਾ ਕੱਦ 'ਚ ਵੀ ਉਹਦੇ ਨਾਲੋਂ ਵੱਡਾ ਹੋਣ ਜਾਂਦਾ, ਤਾਂ ਉਹਨੂੰ ਬੜਾ ਫਖਰ ਮਹਿਸੂਸ ਹੁੰਦਾ। ਉਹਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਪਾਲ ਕੇ ਪੋਸ ਕੇ ਉਹਨੂੰ ਵੱਧ ਖੁਰਾਕ ਖਵਾ ਕੇ ਉਹਨੂੰ ਮੈਂ ਆਪ ਤੋਂ ਲੰਮਾ ਕੀਤਾ, ਆਪ ਤੋਂ ਤਕੜਾ ਕੀਤਾ। ਕਦੀ ਵੀ ਇੱਕ ਫਾਦਰ ਜਿਹੜਾ ਆ ਉਹ ਆਪਣੇ ਬੱਚੇ ਨੂੰ ਹਮੇਸ਼ਾ ਹੀ ਇਹ ਵੇਖਣਾ ਚਾਹੁੰਦਾ, ਕਦੀ ਵੀ ਇਹ ਨਹੀਂ ਵੇਖੇਗਾ ਕਿ ਉਹ ਸਾਡੇ ਤੋਂ ਥੱਲੇ ਰਹਿ ਗਏ। ਸਾਡੇ ਨਾਲ ਬ੍ਰੈਂਪਟਨ ਵੈਸਟ ਤੋਂ MPP ਅਮਰਜੋਤ ਸੰਧੂ ਵੀ ਜੁੜ ਚੁੱਕੇ ਨੇ। ਸੰਧੂ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰੇਡੀਓ ਜ਼ਿੰਦਾਬਾਦ ਤੇ।
ਥੈਂਕ ਯੂ ਸੋ ਮਚ ਰਵਿੰਦਰ ਭਾਜੀ, ਤੁਹਾਨੂੰ ਤੇ ਰੇਡੀਓ ਜ਼ਿੰਦਾਬਾਦ ਜੁੜੇ ਪ੍ਰੋਗਰਾਮ ਨਾਲ ਜੁੜੇ ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਪਹਿਲਾਂ ਤਾਂ ਇਹਦੀ ਜਿੱਦਾਂ ਤੁਸੀਂ ਗੱਲ ਕਰ ਰਹੇ ਹਾਂ ਫਾਦਰਸ ਡੇ ਦੀ, ਮੇਰੇ ਵੱਲੋਂ ਵੀ ਸਾਰਿਆਂ ਨੂੰ, ਸਾਡੇ ਜਿਹੜੇ ਲਿਸਨਰਸ ਹੈਗੇ ਆ ਬ੍ਰੈਂਪਟਨ ਵੈਸਟ ਜਿੰਨੇ ਵੀ ਆਪਣੇ ਆ ਫਾਦਰਸ, ਸਾਰਿਆਂ ਨੂੰ ਫਾਦਰਸ ਡੇ ਦੀ ਲੱਖ ਲੱਖ ਵਧਾਈ। ਜਿੱਦਾਂ ਤੁਸੀਂ ਬਹੁਤ ਵਧੀਆ ਜ਼ਿਕਰ ਕਰ ਰਹੇ ਸੀ ਕਿ ਜਿਹੜੇ ਫਾਦਰਸ ਜਾ ਰਹੀ ਉਹਨਾਂ ਦਾ ਆਪਣਾ ਜ਼ਿੰਦਗੀ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਹੁੰਦਾ ਵਾ, ਚਾਹੇ ਆਪਣਾ ਮਾੜਾ ਸਮਾਂ ਚੰਗਾ ਸਮਾਂ, ਹਮੇਸ਼ਾ ਜਿਹੜੇ ਤੁਹਾਡੇ ਫਾਦਰਸ ਆ ਤੁਹਾਡੇ ਨਾਲ ਖੜਦੇ ਆ। ਇੱਕ ਵਧੀਆ ਫੇਮਸ ਕੋਟ ਵੀ ਹੈਗਾ ਜੀ, ਹੂ ਨੀਡ ਸੁਪਰ ਹੀਰੋਸ ਵੈਨ ਯੂ ਹੈਵ ਡੈਡਸ ਆਊਟ ਦੇਅਰ। ਸੋ ਕੋਈ ਵੀ ਲੋੜ ਹੁੰਦੀ ਆ, ਕਦੀ ਵੀ ਆਪਾਂ ਆਪਣੇ ਜਿਹੜੇ ਫਾਦਰਸ ਆ ਉਹਨਾਂ ਤੇ ਰਿਲਾਈ ਕਰ ਸਕਦੇ ਹਾਂ, ਉਹ ਆਪਣੇ ਨਾਲ ਹਮੇਸ਼ਾ ਖੜਨਗੇ। ਸੋ ਸਾਰਿਆਂ ਨੂੰ ਜਿਹੜੇ ਆਪਣੇ ਬ੍ਰੈਂਪਟਨ ਚ ਜਿਹੜੇ ਲੋਕ ਮਿਹਨਤ ਇੰਨੀ ਕਰਦੇ ਆ ਜਿਹੜੇ ਆਪਣੀ ਫੈਮਿਲੀ ਲਈ, ਆਪਣੇ ਬੱਚਿਆਂ ਲਈ, ਉਹਨਾਂ ਨੂੰ ਫਾਦਰਸ ਡੇ ਦੀ ਲੱਖ ਲੱਖ ਵਧਾਈ ਜੀ।
ਥੈਂਕ ਯੂ, ਥੈਂਕ ਯੂ ਸੰਧੂ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਸੀਂ ਰੇਡੀਓ ਜ਼ਿੰਦਾਬਾਦ ਜੁੜੇ ਹੋ, ਬਹੁਤ ਬਹੁਤ ਧੰਨਵਾਦ।
ਹਾਂਜੀ, ਥੈਂਕ ਯੂ ਸੋ ਮਚ।
ਓਕੇ ਜੀ, ਰੇਡੀਓ ਜ਼ਿੰਦਾਬਾਦ ਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਦੋਨਾਂ ਹੀ ਅਗਰ ਲੜਕੀਆਂ ਨੇ ਉਹਨਾਂ ਦੇ ਉੱਤੇ ਫਾਦਰ ਦਾ ਕੀ ਅਸਰ ਹੁੰਦਾ, ਫਾਦਰ ਦਾ ਕੀ ਰੋਲ ਰਹਿੰਦਾ ਹੈ, ਔਰ ਲੜਕਿਆਂ ਦੇ ਉੱਤੇ ਫਾਦਰ ਦਾ ਕੀ ਰੋਲ ਰਹਿੰਦਾ ਹੈ, ਦੋਨਾਂ ਦੇ ਉੱਤੇ ਅਲੱਗ ਅਸਰ ਹੁੰਦਾ। ਲੜਕੀਆਂ ਵਾਸਤੇ ਸਭ ਤੋਂ ਵੱਡੀ ਇਮੋਸ਼ਨਲ ਸਪੋਰਟ ਦੁਨੀਆ ਦੇ ਵਿੱਚ ਉਹਨਾਂ ਦਾ ਫਾਦਰ ਹੈ। ਲੜਕੀਆਂ ਦਾ ਸਭ ਤੋਂ ਪਹਿਲਾ ਹੀਰੋ, ਉਹਨਾਂ ਵਾਸਤੇ ਉਹਨਾਂ ਦਾ ਫੇਵਰੇਟ ਹੀਰੋ ਕਦੀ ਧਰਮਿੰਦਰ ਜਾਂ ਸ਼ਾਹਰੁਖ ਖਾਨ ਜਾਂ ਹੋਰ ਵੱਡੇ ਵੱਡੇ ਸੁਪਰ ਸਟਾਰ ਨਹੀਂ ਹੁੰਦੇ। ਹਰ ਲੜਕੀ ਦਾ ਪਹਿਲਾ ਹੀਰੋ, ਸੁਪਰ ਹੀਰੋ ਜਿਹੜਾ ਆ ਉਹਦਾ ਫਾਦਰ ਹੈ। ਔਰ ਇਹ ਬਹੁਤ ਵੱਡੀ ਇੱਕ ਸਾਈਕੋਲੋਜੀਕਲੀ ਮੰਨੀ ਗਈ ਹੈ, ਮਾਨਸਿਕ ਤੌਰ 'ਤੇ ਮੰਨੀ ਗੱਲ ਹੈ ਕਿ ਅਗਰ ਇੱਕ ਲੜਕੀ ਨੂੰ ਉਹਦੇ ਪਿਤਾ ਵਰਗਾ ਪਤੀ ਮਿਲ ਜਾਏ ਤਾਂ ਉਹ ਰਿਸ਼ਤਾ ਹਮੇਸ਼ਾ ਨਿਭੇਗਾ, ਕਿਉਂਕਿ ਇੱਕ ਲੜਕੀ ਦੇ ਉੱਤੇ ਉਹਦੇ ਫਾਦਰ ਦਾ ਇੰਨਾ ਅਸਰ ਹੁੰਦਾ ਕਿ ਉਹ ਆਪਣੇ ਫਾਦਰ ਦੀ ਪਰਸਨੈਲਿਟੀ ਜਿਹੜੀ ਆ ਹਰ ਇਨਸਾਨ 'ਚ ਲੱਭਣ ਦੀ ਕੋਸ਼ਿਸ਼ ਕਰਦੀ ਹੈ, ਇਨਕਲੂਡਿੰਗ ਆਪਣੇ, ਚਾਹੇ ਉਹ ਪ੍ਰੇਮੀ ਹੋਏ ਚਾਹੇ ਉਹਦਾ ਪਤੀ ਹੋਏ। ਤਾਂ ਲੜਕੀਆਂ ਜਿਹੜੀਆਂ ਨੇ ਉਹਨਾਂ ਦੇ ਰਿਸ਼ਤੇ ਹਮੇਸ਼ਾ ਹੀ ਵਧੀਆ ਨਿਭਦੇ ਨੇ, ਔਰ ਇਹ ਹਰੇਕ ਦੇ ਉੱਤੇ ਲਾਗੂ ਹੈ। ਇਹ ਕਿਤਾਬਾਂ ਕਹਿੰਦੀਆਂ ਨੇ, ਰਿਸਰਚ ਇਹ ਦੱਸਦੀ ਹੈ ਕਿ ਅਗਰ ਕੋਈ ਵੀ ਲੜਕੀ ਹੈ ਉਹਦੇ ਪਿਤਾ ਦਾ ਔਰ ਉਹਦੇ ਪਤੀ ਦਾ ਪਰਸਨੈਲਿਟੀ ਜਿਹੜੀ ਆ ਉਹ ਕਾਫੀ ਹੱਦ ਤੱਕ ਮੈਚ ਕਰਦੀ ਹੈ, ਉਹ ਲੜਕੀ ਹਮੇਸ਼ਾ ਖੁਸ਼ ਰਹੇਗੀ। ਔਰ ਰਿਵਰਸ ਚੀਜ਼ ਇਹ ਹੈ ਕਿ ਲੜਕਾ ਜਿਵੇਂ ਵੀ ਆਪਣੇ ਫਾਦਰ ਨੂੰ ਦੇਖੇਗਾ, ਜਿਵੇਂ ਉਹ ਆਪਣਾ ਫਾਦਰ ਨੂੰ ਆਪਣਾ ਰੋਲ ਨਿਭਾਉਂਦਿਆਂ ਦੇਖੇਗਾ, 99% ਲੜਕੇ ਜਿਹੜੇ ਆ ਉਹੋ ਜਿਹੇ ਹੀ ਫਾਦਰ ਬਣਨਗੇ। ਸੋ ਫਾਦਰ ਦੇ ਉੱਤੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੋ ਤੁਸੀਂ ਐਜ਼ ਫਾਦਰ ਰੋਲ ਅਦਾ ਕਰੋਗੇ, ਤੁਹਾਡਾ ਲੜਕਾ ਜਿਹੜਾ ਆ ਉਹ ਡੈਫੀਨੇਟਲੀ ਉਹੋ ਜਿਹਾ ਫਾਦਰ ਬਣਨ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਤੁਸੀਂ ਉਹਦਾ ਰੋਲ ਮਾਡਲ ਹੋ। ਔਰ ਲੜਕਿਆਂ ਲਈ ਬਾਪ ਰੋਲ ਮਾਡਲ ਹੈ, ਔਰ ਲੜਕੀ ਲਈ ਬਾਪ ਸੁਪਰ ਹੀਰੋ ਹੈ। ਅਤੇ ਅਗਰ ਲੜਕੀ ਨੇ ਸਾਰੀ ਉਮਰ ਜ਼ਿੰਦਗੀ 'ਚ ਕੋਈ ਸੁਪਰ ਹੀਰੋ ਲੱਭਣਾ ਹੈ ਤਾਂ ਉਹਦੇ ਸੁਪਨਿਆਂ ਦਾ ਸੁਪਰ ਹੀਰੋ ਜਿਹੜਾ ਹਮੇਸ਼ਾ ਹੀ ਉਹ ਹੋਏਗਾ ਜਿਹਦੇ ਵਿੱਚ ਉਹਦੇ ਫਾਦਰ ਦੇ ਕਰੈਕਟਰਿਸਟਿਕਸ ਜ਼ਿਆਦਾ ਹੋਣਗੇ, ਉੱਥੇ ਹੀ ਉਹ ਲੜਕੀ ਜਿਹੜੀ ਆ ਖੁਸ਼ ਰਹੇਗੀ। ਅਦਰਵਾਈਜ਼ ਇਹ ਚਾਂਸਿਸ ਨੇ ਕਿ ਅਗਰ ਉਸ ਪਤੀ ਦੀ ਜਾਂ ਉਸ ਪ੍ਰੇਮੀ ਦੀ ਪਰਸਨੈਲਿਟੀ ਜਿਹੜੀ ਆ ਤੁਹਾਡੇ ਲੜਕੀ ਦੇ ਫਾਦਰ ਨਾਲ ਮੈਚ ਜ਼ਿਆਦਾ ਨਹੀਂ ਕਰਦੀ ਤਾਂ ਉਹ ਕਿਤੇ ਨਾ ਕਿਤੇ ਰਿਸ਼ਤਾ ਨਹੀਂ ਨਿਭੇਗਾ। ਸੋ ਇੱਥੋਂ ਤੱਕ ਜਿਹੜਾ ਹੈ ਉਹ ਜਿਹੜੇ ਐਕਸਪਰਟਸ ਨੇ ਉਹ ਕਹਿੰਦੇ ਨੇ, ਜਿਹਨੂੰ ਅਸੀਂ ਰਿਲਾਈਜ਼ ਨਹੀਂ ਕਰਦੇ, ਕਿ ਅੱਜ ਅਗਰ ਕੋਈ ਚੰਗਾ ਬਾਪ ਹੈ ਤਾਂ ਉਹ ਜਿਹੜੇ ਲੜਕੇ ਨੇ ਉਹਨਾਂ ਨੇ ਉਹੋ ਜਿਹਾ ਹੀ ਉਹਨਾਂ ਨੂੰ ਕਾਪੀ ਕਰਨਾ, ਆਉਣ ਵਾਲੇ ਟਾਈਮ ਵਿੱਚ ਉਹਨਾਂ ਨੇ ਉਹੋ ਜਿਹਾ ਹੀ ਬਾਪ ਬਣਨਾ। ਔਰ ਲੜਕੀਆਂ ਲਈ ਬਾਪ ਇੱਕ ਇਮੋਸ਼ਨਲ ਸਪੋਰਟ ਹੈ, ਸਭ ਤੋਂ ਵੱਡਾ ਤਾਕਤ ਦਾ ਥੰਬ ਇੱਕ ਲੜਕੀ ਲਈ ਉਹਦਾ ਬਾਪ ਹੈ। ਸੋ ਇਸ ਕਰਕੇ ਫਾਦਰਸ ਡੇ ਬਹੁਤ ਸਪੈਸ਼ਲ ਦਿਨ ਹੈ। ਬੇਸ਼ੱਕ 365 ਦਿਨ ਸਾਨੂੰ ਆਪਣੇ ਮਾਂ ਬਾਪ ਦੀ ਜਿਹੜੀ ਆ ਉਹ ਇੱਜ਼ਤ ਕਰਨੀ ਚਾਹੀਦੀ ਹੈ, ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ, ਔਰ ਕਦੀ ਵੀ ਲਾਈਫ 'ਚ ਕਿਸੇ ਰਿਸ਼ਤੇ ਨੂੰ ਗਰੰਟਿਡ ਨਾ ਲਓ, ਕਿਉਂਕਿ ਲਾਈਫ ਬਹੁਤ ਛੋਟੀ ਹੈ। ਉਹ ਲੋਕ, ਚਾਹੇ ਮੈਂ ਹਾਂ, ਮੈਂ ਵੀ ਆਪਣਾ ਮਾਤਾ ਪਿਤਾ ਦੋਵਾਂ ਨੂੰ ਗਵਾ ਚੁੱਕੇ ਹਾਂ ਔਰ ਅੱਜ ਮੈਂ ਰਿਲਾਈਜ਼ ਕਰਦਾ ਕਿ ਬਈ ਜੋ ਵੀ ਮੈਂ ਜ਼ਿੰਦਗੀ 'ਚ ਅੱਜ ਮੈਂ ਹਾਸਲ ਕਰ ਰਿਹਾ ਉਹ ਉਹਨਾਂ ਦੇਰ ਤੱਕ ਬਹੁਤ ਖੁਸ਼ੀ ਹੁੰਦੀ ਹੈ ਜਿੰਨਾ ਚਿਰ ਤੱਕ ਤੁਹਾਡੇ ਪਿਤਾ ਜੀ ਸਾਹਮਣੇ ਹੁੰਦੇ ਨੇ ਤੁਹਾਨੂੰ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਖੁਸ਼ੀ ਹੋਏਗੀ ਤੁਹਾਨੂੰ ਵੇਖ ਕੇ ਕਿ ਸਾਡਾ ਬੱਚਾ ਸਾਡੀ ਬੱਚੀ ਜਿਹੜੀ ਆ ਉਹ ਬਹੁਤ ਕੁਛ ਕਰ ਰਹੀ ਹੈ ਬਹੁਤ ਵਾਰ ਤੁਹਾਡੀ ਸਕਸੈਸ ਤੁਹਾਡੀ ਕਾਮਯਾਬੀ ਤੁਸੀਂ ਜ਼ਿੰਦਗੀ ਜੋ ਹਾਸਲ ਕਰਦੇ ਹੋ ਉਹ ਮਾਇਨਾ ਉਹਨਾਂ ਦਾ ਖਤਮ ਹੋ ਜਾਂਦਾ ਜੇ ਤੁਹਾਡੇ ਪਿਤਾ ਜੀ ਵੇਖਣ ਨੂੰ ਨਾ ਹੋਣ ਕਿਉਂਕਿ ਤੁਹਾਡਾ ਇੱਕ ਹੀ ਜ਼ਿੰਦਗੀ 'ਚ ਅਫਸੋਸ ਹੁੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਮੈਂ ਕੁਛ ਅਗਰ ਬਣਿਆ ਜਾਂ ਬਣੀ ਹੈ ਤਾਂ ਮੇਰਾ ਬਾਪ ਮੈਨੂੰ ਜ਼ਰੂਰ ਵੇਖੇ ਜਾਂ ਵੇਖਦਾ ਸੋ ਇਸ ਕਰਕੇ ਜਿੰਨਾ ਚਿਰ ਸਾਡੇ ਰਿਸ਼ਤੇ ਜ਼ਿੰਦਾ ਨੇ ਸਾਨੂੰ ਸਾਰਿਆਂ ਨੂੰ ਉਹਦੀ ਇੰਪੋਰਟੈਂਸ ਜਿਹੜੀ ਆ ਉਹਨੂੰ ਕਦੀ ਵੀ ਗਰੰਟਿਡ ਨਹੀਂ ਲੈਣਾ ਚਾਹੀਦਾ ਉਹਦੀ ਇੰਪੋਰਟੈਂਸ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਬਾਪ ਇੱਕ ਐਸਾ ਰਿਸ਼ਤਾ ਹੈ ਕਿ ਜਿਹੜਾ ਆਪ ਸਾਈਕਲ 'ਤੇ ਵੀ ਚੱਲ ਕੇ ਤੁਹਾਨੂੰ ਗੱਡੀਆਂ ਪ੍ਰੋਵਾਈਡ ਕਰਦਾ ਆਪ ਪਾਰਟੀ ਕਮੀਜ਼ ਪਾ ਕੇ ਤੁਹਾਨੂੰ ਚੰਗੇ ਕੱਪੜੇ ਦੇਵੇਗਾ ਆਪ ਚਾਹੇ ਉਹ ਬੈਂਕਰਪਟ ਹੋ ਰਿਹਾ ਹੋਏ ਚਾਹੇ ਉਹ ਦਿਹਾੜੀਆਂ ਕਰੇ ਚਾਹੇ ਉਹ ਲੋਕਾਂ ਤੋਂ ਉਧਾਰ ਲਏ ਮਗਰ ਤੁਹਾਨੂੰ ਕਦੀ ਆਪਣੇ ਬੱਚਿਆਂ ਨੂੰ ਆਪਣੀ ਵਾਈਫ ਨੂੰ ਕਦੀ ਤੰਗੀ ਨਹੀਂ ਆਉਣ ਦੇਵੇਗਾ ਇੰਨਾ ਮਹਾਨ ਰੋਲ ਹੈ ਸੋਸਾਇਟੀ ਦੇ ਵਿੱਚ ਇੱਕ ਫਾਦਰ ਦਾ ਔਰ ਇਹ ਵੀ ਗੱਲ ਕਰਾਂਗੇ ਇੱਕ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਕਿ ਅਗਰ ਫਾਦਰ ਜਿਹੜਾ ਆ ਉਹ ਨਾ ਹੋਏ ਤਾਂ ਸਾਡੇ 'ਤੇ ਕੀ ਅਸਰ ਹੁੰਦਾ ਔਰ ਲੜਕੇ ਔਰ ਲੜਕੀਆਂ ਦੇ ਉੱਤੇ ਬਾਪ ਦਾ ਇੰਡੀਵਿਜੁਅਲੀ ਡਿਫਰੈਂਟ ਕੀ ਅਸਰ ਹੁੰਦਾ ਉਹਦੀ ਵੀ ਗੱਲ ਕਰਾਂਗੇ ਇੱਕ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਇੱਕ ਫਾਦਰ ਲਈ ਉਹਦੇ ਲਈ ਫਾਦਰਸ ਡੇ ਦੀ ਕੀ ਇੰਪੋਰਟੈਂਸ ਹੈ ਬੱਚੇ ਲਈ ਉਹਦੀ ਗੱਲ ਕਰਦੇ ਹਾਂ
ਹੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ ਹੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ ਕਿੰਨੇ ਅਹਿਸਾਨ ਮੇਰੇ ਸਿਰ ਤੇ ਸੋਚ ਸੋਚ ਅੱਖੋਂ ਹੰਝੂ ਚੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਅੱਛੀ ਅੱਖਾਂ ਮੇਰੀ ਤਾਂ ਔਕਾਤ ਨਹੀਂ ਕਿ ਜਿੰਨਾ ਕੀਤਾ ਦੇਵਾਂ ਤੈਨੂੰ ਮੋੜ ਕੇ ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬ ਅੱਗੇ ਦੋਵੇਂ ਹੱਥ ਜੋੜ ਕੇ ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬ ਅੱਗੇ ਦੋਵੇਂ ਹੱਥ ਜੋੜ ਕੇ ਮੇਰੇ ਹਿੱਸੇ ਦੇ ਵੀ ਦੁੱਖ ਸਿਰਾਂ ਨਾਲ ਸਹਿੰਦਾ ਆਪਣੇ ਜੋ ਦਿਲਾਂ ਚ ਲੁਕੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ
ਰੇਡੀਓ ਜ਼ਿੰਦਾਬਾਦ ਤੇ ਸਾਡੇ ਨਾਲ ਕਰਮਚੰਦ ਜੀ ਤੁਸੀਂ ਫੇਰ ਔਨ ਏਅਰ ਹੋ ਕਰਮਚੰਦ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੈਲੋ ਹੈਲੋ
ਹੈਲੋ
ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਰੇਡੀਓ ਜ਼ਿੰਦਾਬਾਦ ਤੇ
ਮੈਂ ਕਿਹਾ ਜੀ ਤੁਸੀਂ ਪ੍ਰੋਗਰਾਮ ਬਹੁਤ ਸੋਹਣਾ ਪੇਸ਼ ਕਰ ਰਹੇ ਹੋ ਬਹੁਤ ਸਲਾਹੁਣ ਯੋਗ ਹੈ ਜੀ ਉਹ ਗਾਣਾ ਜ਼ਰੂਰ ਲਾ ਦਿਓ ਧੀਆਂ ਵੱਲੋਂ ਜਿਹੜਾ ਮੈਂ ਦੱਸਿਆ ਸੀ ਜੀ
ਠੀਕ ਹੈ ਜੀ ਮੈਂ ਕੋਸ਼ਿਸ਼ ਕਰਦਾ ਕਿਉਂਕਿ ਸਾਡੇ ਕੋਲ ਕਈ ਵਾਰ ਟੈਕਨੀਕਲ ਟੀਮ ਜਿਹੜੀ ਆ ਉਹਨਾਂ ਨੂੰ ਲੱਭਣ 'ਚ ਮੁਸ਼ਕਿਲ ਹੁੰਦੀ ਆ ਨਹੀਂ ਤਾਂ ਅਗਲੀ ਵਾਰੀ ਡੈਫੀਨੇਟਲੀ ਜਿਹੜਾ ਤੁਹਾਡਾ ਗਾਣਾ ਜਿਹੜਾ ਜ਼ਰੂਰ ਲੱਗੇਗਾ ਜੀ
ਥੈਂਕ ਯੂ
ਮਿਹਰਬਾਨੀ
ਥੈਂਕ ਯੂ ਸੋ ਮਚ
ਵੈਲਕਮ ਜੀ ਅਸੀਂ ਰੇਡੀਓ ਜ਼ਿੰਦਾਬਾਦ ਤੇ ਗੱਲ ਕਰ ਰਹੇ ਸੀਗੇ ਕਿ ਇੱਕ ਫਾਦਰ ਜਿਹੜਾ ਆ ਉਹਦਾ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਕੀ ਜਿਹੜਾ ਆ ਸਭ ਤੋਂ ਵੱਧ ਅਸਰ ਹੁੰਦਾ ਇੱਕ ਬਾਪ ਇੱਕ ਐਸਾ ਰਿਸ਼ਤਾ ਆ ਜਿਹੜਾ ਕਿ ਤੁਹਾਨੂੰ ਸੈਂਸ ਆਫ ਰਿਸਪੋਂਸੀਬਿਲਟੀ ਸਿਖਾਉਂਦਾ ਜ਼ਿੰਮੇਵਾਰੀ ਕਿਵੇਂ ਚੁੱਕਣੀ ਆ ਉਹ ਸਿਖਾਉਂਦਾ ਔਰ ਇੱਥੇ ਨਾਲ ਹੀ ਇਹ ਵੀ ਦੱਸਣਾ ਬਹੁਤ ਜ਼ਰੂਰੀ ਬਣਦਾ ਕਿ ਜਿੰਨਾ ਚਿਰ ਤੱਕ ਸਾਡੇ ਸਿਰ 'ਤੇ ਇੱਕ ਬਾਪ ਹੁੰਦਾ ਸਾਡੇ ਮੋਢਿਆਂ 'ਤੇ ਕੋਈ ਬੋਝ ਨਹੀਂ ਹੁੰਦਾ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਲਾਈਫ 'ਚ ਉਦੋਂ ਤੱਕ ਕਦੀ ਲਾਈਫ ਦਾ ਕੋਈ ਵੀ ਦੁਨੀਆ ਦਾ ਸਟ੍ਰੈਸ ਕੋਈ ਦੁਨੀਆ ਦਾ ਕੰਮ ਕੋਈ ਦੁਨੀਆ ਦੀ ਰਿਸਪੋਂਸੀਬਿਲਟੀ ਜਿਹੜੀ ਸੀਗੀ ਉਹ ਲੱਗੀ ਨਹੀਂ ਜਿੰਨਾ ਚਿਰ ਤੱਕ ਮੇਰੇ ਫਾਦਰ ਸਾਹਿਬ ਜਿੰਦਾ ਸੀਗੇ ਔਰ ਇਹ ਸ਼ਾਇਦ ਸਾਰਿਆਂ ਲਈ ਟਰੂ ਹੈ ਸਾਰਿਆਂ ਲਈ ਸੱਚ ਹੈ ਕਿ ਜਿੰਨਾ ਚਿਰ ਤੁਹਾਡੇ ਫਾਦਰ ਜ਼ਿੰਦਗੀ 'ਚ ਤੁਹਾਡੇ ਨਾਲ ਨੇ ਤੁਸੀਂ ਉਹਨਾਂ ਦੇ ਮੋਢਿਆਂ 'ਤੇ ਸਿਰ ਰੱਖ ਕੇ ਆਰਾਮ ਨਾਲ ਸੌਂ ਸਕਦੇ ਹੋ ਬਾਪ ਹਮੇਸ਼ਾ ਹੀ ਤੁਹਾਨੂੰ ਢਿੱਡ ਭਰ ਕੇ ਰੋਟੀ ਖਵਾਏਗਾ ਬਾਪ ਹਮੇਸ਼ਾ ਹੀ ਤੁਹਾਨੂੰ ਤਨ ਢੱਕਣ ਲਈ ਕੱਪੜੇ ਦੇਵੇਗਾ ਔਰ ਕਦੀ ਵੀ ਉਹ ਤੁਹਾਨੂੰ ਕੋਈ ਤੱਤੀ ਵਾਲ ਨਹੀਂ ਲੱਗਣ ਦੇਵੇਗਾ ਔਰ ਆਪਣੀ ਜਾਨ 'ਤੇ ਖੇਡ ਕੇ ਵੀ ਤੁਹਾਨੂੰ ਬਚਾਏਗਾ। ਇਹ ਇੱਕ ਫਾਦਰ ਹੈ। ਜ਼ਿੰਦਗੀ ਦੇ ਵਿੱਚ ਇੱਕ ਬਾਪ ਹੀ ਐਸਾ ਹੈ ਜਿਹੜਾ ਸਮਾਜਿਕ ਤੌਰ 'ਤੇ ਸਾਨੂੰ ਚੰਗੇ ਅਤੇ ਬੁਰੇ ਦੀ ਪਛਾਣ ਕਰਨੀ ਸਿਖਾਉਂਦਾ ਹੈ। ਜਿਨ੍ਹਾਂ ਬੱਚਿਆਂ ਦੇ ਬਾਪ ਜ਼ਿੰਦਗੀ 'ਚ ਨਹੀਂ ਨੇ ਉਹਨਾਂ ਨੂੰ ਪੁੱਛੋ ਕਿ ਉਹਨਾਂ ਨੂੰ ਜ਼ਿੰਦਗੀ 'ਚ ਚੰਗਾ ਮਾੜਾ ਫੈਸਲਾ ਲੈਣਾ ਕਿੰਨਾ ਔਖਾ ਹੈ। ਇੱਕ ਬਾਪ ਹੈ ਜਿਹੜਾ ਤੁਹਾਨੂੰ ਸਮਾਜ ਦੀਆਂ ਕਰੂਤੀਆਂ ਜਿਹੜੀਆਂ ਨੇ, ਬਾਹਰ ਹੋਣ ਵਾਲੇ ਜਿਹੜੇ ਨੈਗੇਟਿਵ ਚੀਜ਼ਾਂ ਨੇ, ਬਾਹਰ ਹੋਣ ਵਾਲਾ ਜ਼ੁਰਮ ਹੈ, ਬਾਹਰ ਹੋਣ ਵਾਲੇ ਜਿੰਨੀਆਂ ਵੀ ਚੁਸਤੀਆਂ ਚਲਾਕੀਆਂ ਨੇ ਉਹਨਾਂ ਤੋਂ ਤੁਹਾਨੂੰ ਬਚਾਉਂਦਾ। ਇਹ ਇੱਕ ਬਾਪ ਹੀ ਹੁੰਦਾ ਜਿਹੜਾ ਹਮੇਸ਼ਾ ਹੀ ਤੁਹਾਨੂੰ ਮੌਜ ਮਸਤੀ ਅਤੇ ਜ਼ਿੰਮੇਵਾਰੀ ਦਾ ਬੈਲੈਂਸ ਸਿਖਾਉਂਦਾ। ਕਈ ਵਾਰ ਇੱਕ ਬਾਪ ਦੀ ਕਮੀ ਤੋਂ ਬਿਨਾਂ ਸਾਨੂੰ ਮੌਜ ਮਸਤੀ ਅਤੇ ਜ਼ਿੰਮੇਵਾਰੀ ਦਾ ਬੈਲੈਂਸ ਕਰਨਾ ਜਿਹੜਾ ਆ ਉਹ ਭੁੱਲ ਜਾਂਦਾ। ਸਾਡੇ ਨਾਲ ਬਹੁਤ ਕਾਲਰ ਜੁੜਨੇ ਨੇ ਸਾਡੇ ਨਾਲ 4422 ਤੁਸੀਂ ਰੇਡੀਓ ਜ਼ਿੰਦਾਬਾਦ 'ਤੇ ਆਨ ਏਅਰ ਹੋ ਜੀ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ।
ਸਤਿ ਸ਼੍ਰੀ ਅਕਾਲ ਜੀ,
ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਪੇਸ਼ ਕਰ ਰਹੇ
ਹੋ, ਮਿਹਰਬਾਨੀ ਜੀ।
ਫਾਦਰ ਦੀ ਡਿਊਟੀ ਬੜੀ ਤਗੜੀ ਹੁੰਦੀ ਸਾਰੀ
ਜੀ। ਤੁਹਾਡੀ ਜਿਹੜੀ ਹੈ 4422 ਤੁਹਾਡੀ ਕਾਲ ਕੱਟ ਗਈ ਹੈ, ਤੁਸੀਂ ਦੁਬਾਰਾ ਜ਼ਰੂਰ ਕਰ ਸਕਦੇ ਹੋ। ਮੈਨੂੰ ਇਵੇਂ ਵੀ ਲੱਗਾ ਕਿ ਸ਼ਾਇਦ ਤੁਸੀਂ ਜਿਹੜੀ ਆ ਭਾਵੁਕ ਹੋ ਗਏ ਹੋ। ਹਰ ਇਨਸਾਨ ਭਾਵੁਕ ਹੋਏਗਾ, ਖਾਸ ਤੌਰ 'ਤੇ ਉਹ ਜਿਨ੍ਹਾਂ ਦੇ ਅੱਜ ਜ਼ਿੰਦਗੀ ਦੇ ਵਿੱਚ ਪਿਤਾ ਦਾ ਸਾਥ ਜਿਹੜਾ ਆ ਨਹੀਂ ਹੈ, ਉਹਨਾਂ 'ਚੋਂ ਮੈਂ ਵੀ ਇੱਕ ਹਾਂ। ਔਰ ਇਹ ਤੁਹਾਨੂੰ ਹਰ ਦਿਨ ਮਹਿਸੂਸ ਹੁੰਦਾ ਜਦੋਂ ਜ਼ਿੰਦਗੀ ਦੀਆਂ ਤੱਤੀਆਂ ਵਾਵਾਂ ਤੁਹਾਨੂੰ ਲੱਗਦੀਆਂ ਨੇ, ਤੁਹਾਨੂੰ ਡਾਇਰੈਕਟ ਚੀਜ਼ਾਂ ਜਿਹੜੀਆਂ ਨੇ ਝੱਲਣੀਆਂ ਪੈਂਦੀਆਂ ਨੇ, ਉਦੋਂ ਤੁਹਾਨੂੰ ਰਿਅਲਾਈਜ਼ ਹੁੰਦਾ ਕਿ ਮੇਰੀ ਕਿੱਡੀ ਵੱਡੀ ਇੱਕ ਬੁਲਟ ਪਰੂਫ ਜੈਕਟ ਸੀਗੀ ਮੇਰਾ ਬਾਪ, ਕਿੰਨੀ ਵੱਡੀ ਤਾਕਤ ਸੀਗੀ ਮੇਰਾ ਬਾਪ ਜਿਹੜਾ ਹਮੇਸ਼ਾ ਹੀ ਅੱਗੇ ਖੜਾ ਹੁੰਦਾ ਸੀਗਾ। ਔਰ ਤੁਹਾਨੂੰ ਕਦੀ ਮਹਿਸੂਸ ਵੀ ਨਹੀਂ ਹੋਇਆ ਸੀਗਾ ਕਿ ਦੁਨੀਆ ਜਿਹੜੀ ਹੈ ਕਦੀ ਕਦੀ ਇੰਨੀ ਜ਼ਾਲਮ ਹੋ ਸਕਦੀ ਹੈ, ਕਦੀ ਕਦੀ ਜ਼ਿੰਦਗੀ ਜਿਹੜੀ ਆ ਉਹ ਇੰਨੀ ਤੁਹਾਨੂੰ ਕਰੂਅਲ ਵੀ ਕਰ ਹੋ ਸਕਦੀ ਹੈ। ਤੁਹਾਨੂੰ ਜ਼ਿੰਦਗੀ ਦੇ ਬੜੇ ਚੈਲੇਂਜ ਜਿਹੜੇ ਆ ਇਕੱਲਿਆਂ ਉਹ ਜਿਹੜੇ ਆ ਉਹ ਲੈਣੇ ਪੈਂਦੇ ਨੇ। ਉਸ ਟਾਈਮ ਸਾਨੂੰ ਜ਼ਰੂਰ ਬਾਰ ਬਾਰ ਯਾਦ ਆਉਂਦਾ ਕਿ ਕਾਸ਼ ਮੇਰਾ ਫਾਦਰ ਮੇਰਾ ਬਾਪ ਮੇਰੇ ਨਾਲ ਹੁੰਦਾ। ਇਸ ਕਰਕੇ ਬਹੁਤ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਦੇ ਅੱਜ ਮਾਂ ਬਾਪ ਜ਼ਿੰਦਾ ਨੇ, ਜਿਨ੍ਹਾਂ ਦੇ ਫਾਦਰ ਉਹਨਾਂ ਦੇ ਨਾਲ ਨੇ, ਔਰ ਅੱਜ ਉਹ ਉਹਨਾਂ ਦੇ ਨਾਲ ਇੱਕ ਫਾਦਰਸ ਡੇ ਸੈਲੀਬ੍ਰੇਟ ਕਰ ਸਕਦੇ ਹੋ। ਇਸ ਚੀਜ਼ ਨੂੰ ਆਪਣੀ ਖੁਸ਼ਕਿਸਮਤੀ ਸਮਝਣਾ ਚਾਹੀਦਾ। ਔਰ ਜਿਵੇਂ ਸਾਡੇ ਕਾਲਰ ਨੇ ਗੱਲ ਵੀ ਕੀਤੀ ਸੀਗੀ, ਬੜਾ ਅਫਸੋਸ ਹੁੰਦਾ ਕਿ ਕਿਵੇਂ ਕੋਈ ਵੀ ਬੱਚਾ ਐਸੇ ਰਿਸ਼ਤੇ ਨੂੰ ਆਪਣੇ ਬਾਪ ਨੂੰ ਉਹ ਜਦੋਂ ਇਸ ਲਾਇਕ ਹੋਏ ਕਿ ਉਹ ਉਹਨੂੰ ਸੁੱਖ ਦੇ ਸਕੇ। ਜੇ ਇੱਕ ਬਾਪ ਨੇ ਸਾਈਕਲ 'ਤੇ ਚੜ੍ਹ ਕੇ ਗੱਡੀਆਂ ਮੁਹੱਈਆ ਕੀਤੀਆਂ ਆਪਣੇ ਬੱਚਿਆਂ ਨੂੰ, ਅਤੇ ਉਸ ਟਾਈਮ ਬਾਪ ਵਿਚਾਰਾ ਥੱਲੇ ਰਹਿ ਜਾਂਦਾ, ਉਹ ਬੱਸ 'ਤੇ ਚੜ੍ਹ ਕੇ ਜਾਂਦਾ ਜਦੋਂ ਕਿ ਬੱਚਾ ਆਪਣੀ ਕਾਰ 'ਚ ਲਾਗੋਂ ਲੰਘ ਕੇ ਚਲਾ ਜਾਂਦਾ। ਯਾਰਾਂ ਦੋਸਤਾਂ ਨੂੰ ਬੇਸ਼ੱਕ ਲੈ ਜਾਏ, ਹੋਰ ਲੋਕਾਂ ਨੂੰ ਬੇਸ਼ੱਕ ਲੈ ਜਾਏ, ਪਰ ਆਪਣੇ ਬਾਪ ਨੂੰ ਹੀ ਸ਼ਾਇਦ ਘੁਮਾਉਣ ਦਾ ਉਹਦੇ ਕੋਲ ਟਾਈਮ ਨਹੀਂ ਹੁੰਦਾ। ਆਪਣੇ ਬਾਪ ਨੂੰ ਹੀ ਸ਼ਾਇਦ ਉਹ ਪੈਂਪਰ ਨਹੀਂ ਕਰ ਸਕਦਾ, ਉਸੇ ਤਰ੍ਹਾਂ ਉਹਨੂੰ ਉਹ ਲੁੱਕ ਆਫਟਰ ਨਹੀਂ ਕਰ ਸਕਦਾ, ਉਹਨੂੰ ਕੋਈ ਨਵਾਂ ਕੱਪੜਾ ਨਹੀਂ ਲੈ ਕੇ ਦੇ ਸਕਦਾ, ਉਹਨੂੰ ਚੰਗਾ ਥਾਂ ਨਹੀਂ ਦੇ ਸਕਦਾ ਰਹਿਣ ਨੂੰ, ਇੱਥੋਂ ਤੱਕ ਵੀ ਕਿ ਉਹਨੂੰ ਕਈ ਵਾਰ ਇੱਜ਼ਤ ਵੀ ਨਹੀਂ ਦਿਵਾ ਸਕਦਾ। ਇਸ ਕਰਕੇ ਬਹੁਤ ਜ਼ਰੂਰੀ ਹੈ ਉਹ ਲੋਕ ਜਿਨ੍ਹਾਂ ਦਾ ਮਾਂ ਬਾਪ ਅੱਜ ਜ਼ਿੰਦਾ ਨੇ ਕਿ ਉਸ ਨੂੰ ਉਸ ਰਿਸ਼ਤਿਆਂ ਨੂੰ ਉਹ ਗਰੰਟਡ ਨਾ ਲੈਣ। ਇਹ ਨਾ ਸੋਚਣ ਕਿ ਇਹਨਾਂ ਨੇ ਮਾਂ ਜਾਂ ਬਾਪ ਨੇ ਹਮੇਸ਼ਾ ਸਦਾ ਸਾਡੀ ਨਾਲ ਬੈਠੇ ਰਹਿਣਾ। ਜਿਨ੍ਹਾਂ ਦੇ ਗਏ ਨੇ ਉਹਨਾਂ ਦਾ ਦੁੱਖ ਜਿਹੜਾ ਆ ਸ਼ਾਇਦ ਉਹਨਾਂ ਨੂੰ ਹੀ ਪਤਾ। ਇਸ ਕਰਕੇ ਅਸੀਂ ਸਾਰਿਆਂ ਨੂੰ ਹੀ ਇਹ ਰਿਕੁਐਸਟ ਕਰਦੇ ਹਾਂ ਕਿ ਹਮੇਸ਼ਾ ਆਪਣੇ ਮਾਂ ਬਾਪ ਦੀ ਜਿਹੜੀ ਆ ਇੱਜ਼ਤ ਕਰੋ। ਇਹ ਰਿਅਲਾਈਜ਼ ਜ਼ਰੂਰ ਕਰੋ, ਬੇਸ਼ੱਕ ਤੁਹਾਡੇ ਪਿਤਾ ਜੀ ਤੁਹਾਡਾ ਬਾਪ ਆ ਕੇ ਤੁਹਾਡੇ ਅੱਗੇ ਅੱਥਰੂ ਨਹੀਂ ਵਿਖਾਉਂਦਾ, ਤੁਹਾਨੂੰ ਹਮੇਸ਼ਾ ਹੱਸ ਕੇ ਵਿਖਾਉਂਦਾ, ਜਿੰਨੇ ਪੈਸੇ ਮੰਗਦੇ ਹੋ ਉਹ ਤੁਹਾਨੂੰ ਦਿੰਦਾ। ਇਹ ਵੀ ਜ਼ਰੂਰ ਕੋਸ਼ਿਸ਼ ਕਰੋ ਪਤਾ ਕਰਨ ਦੀ ਕਿ ਉਹ ਕਿੰਨਾ ਔਖਾ ਹੋ ਕੇ ਤੁਹਾਨੂੰ ਉਹ ਸ਼ਾਇਦ ਦੇ ਰਿਹਾ ਹੋਵੇ, ਕਿੰਨਾ ਆਪ ਔਖਾ ਹੋ ਰਿਹਾ ਹੋਵੇ ਅੰਦਰੋਂ, ਮਗਰ ਤੁਹਾਨੂੰ ਉਹ ਹਮੇਸ਼ਾ ਸਮਾਈਲ ਦਿੰਦਾ, ਤੁਹਾਨੂੰ ਹਮੇਸ਼ਾ ਆਪਣਾ ਚਿਹਰਾ ਐਸਾ ਲਿਆ ਕੇ ਦਿੰਦਾ ਕਿ ਤੁਹਾਨੂੰ ਤਕਲੀਫ ਨਾ ਹੋਵੇ। ਸਾਡੇ ਨਾਲ ਹੋਰ ਵੀ ਕਾਲਰ ਜੁੜ ਚੁੱਕੇ ਨੇ। 3503 ਤੁਸੀਂ ਔਨ ਏਅਰ ਹੋ ਜੀ ਰੇਡੀਓ ਜ਼ਿੰਦਾਬਾਦ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਮਿਸਟਰ ਹੈਰ, ਕੰਗਰੈਚੁਲੇਸ਼ਨਸ।
ਸਤਿ ਸ਼੍ਰੀ ਅਕਾਲ ਜੀ।
ਤੁਸੀਂ ਅੱਜ ਇੰਨਾ ਬਿਊਟੀਫੁਲ ਟੌਪਿਕ ਚੂਜ਼ ਕੀਤਾ ਐਂਡ ਬਹੁਤ ਐਗਜ਼ੈਕਟ ਰਾਈਟ ਵਰਡਸ ਨਾਲ ਤੁਸੀਂ ਬਹੁਤ ਸੋਹਣਾ ਪ੍ਰੈਜ਼ੈਂਟ ਕਰ ਰਹੇ ਹੋ ਤੇ ਮੈਂ ਸਾਰੇ ਰੇਡੀਓ ਜ਼ਿੰਦਾਬਾਦ ਦੇ ਲਿਸਨਰਸ ਨੂੰ ਐਵਰੀਬਾਡੀ ਜਿਹੜਾ ਸਾਨੂੰ ਸੁਣ ਪਾ ਰਿਹਾ ਉਹਨਾਂ ਨੂੰ ਹੈਪੀ ਫਾਦਰਸ ਡੇ ਟੂ ਆਲ ਦਾ ਡੈਡਸ ਆਊਟ ਦੇਅਰ ਐਂਡ ਸਪੈਸ਼ਲੀ ਔਰ ਡੈਡਸ ਜਿੰਨਾ ਜਿਹੜੇ ਕਿ ਮਦਰ ਦੀ ਐਬਸੈਂਸ ਦੇ ਵਿੱਚ ਵੀ ਯੂ ਨੋ ਸੁਪਰ ਹੀਰੋ ਵਾਲਾ ਕੇਪ ਪਾ ਕੇ ਦੇ ਆਰ ਵਰਕਿੰਗ ਐਂਡ ਦੇ ਆਰ ਡੂਇੰਗ ਅ ਗ੍ਰੇਟ ਜੋਬ ਆਈ ਥਿੰਕ ਅੱਜ ਉਹਨਾਂ ਨੂੰ ਸੈਲੀਬ੍ਰੇਟ ਕਰਨ ਦਾ ਦਿਨ ਹੈ ਸੋ ਹੈਪੀ ਫਾਦਰਸ ਡੇ ਟੂ ਆਲ ਐਂਡ ਇੱਕ ਹੋਰ ਚੀਜ਼ ਮੈਂ ਤੁਹਾਡਾ ਸ਼ੋ ਸੁਣ ਰਹੀ ਹਾਂ ਐਂਡ ਕਾਫੀ ਗੱਲਾਂ ਜਿਹੜੀਆਂ ਅਸੀਂ ਰਿਲੇਟ ਕਰ ਪਾਏ ਐਂਡ ਕਾਫੀ ਇਮੋਸ਼ਨਲ ਵੀ ਹੋ ਗਏ ਜੀ ਸਭ ਸੁਣ ਕੇ ਸੋ ਆਈ ਥੋਟ ਆਈ ਸ਼ੁਡ ਕਾਲ ਯੂ ਐਂਡ ਸਪੈਸ਼ਲੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਆਈ ਥਿੰਕ ਅਸੀਂ ਇਹ ਨੋਰਮਲੀ ਐਡਮਿਟ ਨਹੀਂ ਕਰਦੇ ਔਰ ਕਹਿੰਦੇ ਨਹੀਂ ਹੈਗੇ ਜ਼ਿਆਦਾ ਕਿ ਵਿਆਹ ਤੋਂ ਬਾਅਦ ਵੀ ਅਸੀਂ ਆਪਣੇ ਹਸਬੈਂਡ ਦੇ ਵਿੱਚ ਸੇਮ ਤਰ੍ਹਾਂ ਦੀ ਸੈਂਸੀਬਿਲਿਟੀ ਲੱਭਦੇ ਹਾਂ ਐਂਡ ਸਾਡੇ ਇਮੋਸ਼ਨਸ ਨੂੰ ਸੈਂਸਿਟਿਵ ਹੋਏ ਯੂ ਨੋ ਸਾਡੀ ਕੇਅਰ ਉਸੇ ਤਰ੍ਹਾਂ ਕਰੇ ਯੂ ਸ਼ੁਡ ਨੋ ਹਾਊ ਟੂ ਮੇਕ ਅਸ ਹੈਪੀ ਬਟ ਯੈਸ ਆਫ ਕੋਰਸ ਆਈ ਐਮ ਫੋਰਚੁਨੇਟ ਦੈਟ ਆਈ ਹੈਵ ਆਲ ਦੈਟ ਬਟ ਯੈਸ ਡੈਡਸ ਆਰ ਦ ਸੁਪਰ ਹੀਰੋ ਐਂਡ ਵਿਲ ਆਲਵੇਸ ਬੀ
ਬਿਲਕੁਲ ਜੀ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਆ ਇਹ ਜਿਹੜੀ ਆ ਇੱਕ ਪ੍ਰੂਵਨ ਫੈਕਟ ਹੈਗਾ ਕਿ ਇੱਕ ਲੜਕਾ ਜਿਹੜਾ ਆ ਉਹਦੇ ਵਾਸਤੇ ਉਹ ਆਪਣੇ ਬਾਪ ਨੂੰ ਫੋਲੋ ਕਰਦਾ ਜਿਵੇਂ ਜੈਸਾ ਉਹ ਆਪਣੇ ਪਿਤਾ ਜੀ ਨੂੰ ਵੇਖੇਗਾ ਉਹੋ ਜਿਹਾ ਆਪ ਪਿਤਾ ਬਣਨ ਦੀ ਕੋਸ਼ਿਸ਼ ਕਰਦਾ ਮਗਰ ਲੜਕੀ ਲਈ ਜਿਹੜਾ ਅਗਰ ਕੋਈ ਜ਼ਿੰਦਗੀ 'ਚ ਉਹਦਾ ਕੋਈ ਸੁਪਰ ਹੀਰੋ ਹੈ ਤਾਂ ਉਹ ਉਹਦਾ ਬਾਪ ਹੈ ਉਹਦੇ ਬਾਅਦ ਉਹ ਸਾਰੀ ਉਮਰ ਅਗਰ ਆਪਣੇ ਪਤੀ 'ਚ ਜਾਂ ਕਿਸੇ ਵੀ ਪ੍ਰੇਮੀ ਦੇ ਵਿੱਚ ਕਿਸੇ ਵੀ ਹੋਰ ਇਨਸਾਨ ਦੇ ਵਿੱਚ ਅਗਰ ਉਹ ਕੋਈ ਕੁਆਲਿਟੀ ਲੱਭਦੀ ਹੈ ਤਾਂ ਉਹ ਹਮੇਸ਼ਾ ਆਪਣੇ ਬਾਪ ਵਾਲੀ ਲੱਭਦੀ ਹੈ ਇੰਨਾ ਵੱਡਾ ਇੱਕ ਲੜਕੀ ਦੀ ਜ਼ਿੰਦਗੀ ਦੇ ਵਿੱਚ ਉਹਦੇ ਬਾਪ ਦਾ ਰੋਲ ਹੁੰਦਾ ਇਸ ਕਰਕੇ ਇਹ ਇੱਕ ਮੰਨਿਆ ਫੈਕਟ ਹੈ ਕਿ ਅਗਰ ਲੜਕੀ ਜਿਹੜੀ ਹੈ ਉਹਨੂੰ ਉਹਦਾ ਪਤੀ ਜਿਹੜਾ ਹੈ ਉਹਦੇ ਵਿੱਚ ਉਹਦੇ ਫਾਦਰ ਦੀਆਂ ਕਰੈਕਟਰਿਸਟਿਕਸ ਜਿਹੜੇ ਨਜ਼ਰ ਆਉਂਦੇ ਨੇ ਤਾਂ ਡੈਫੀਨੇਟਲੀ ਉਹ ਰਿਸ਼ਤਾ ਜਿਹੜਾ ਬਹੁਤ ਵਧੀਆ ਹੁੰਦਾ ਕਿਉਂਕਿ ਉਹਨੂੰ ਦੋਨੋਂ ਚੀਜ਼ਾਂ ਜਿਹੜੀਆਂ ਨੇ ਮਿਲਦੀਆਂ ਨੇ ਆਪਣੇ ਬਾਪ ਦੀ ਕਮੀ ਜਿਹੜੀ ਆ ਉਹ ਵੀ ਜਿਹੜੀ ਆ ਉਹਦੀ ਪੂਰੀ ਹੁੰਦੀ ਆ ਪਲੱਸ ਉਹਦਾ ਐਕਚੁਅਲ ਰੀਅਲ ਲਾਈਫ ਹੀਰੋ ਜਿਹੜਾ ਉਹ ਵੀ ਉਹਨੂੰ ਮਿਲ ਜਾਂਦਾ ਸੋ ਇਹ ਤੁਸੀਂ ਜਿਹੜੀ ਗੱਲ ਕੀਤੀ ਆ ਬਿਲਕੁਲ ਸਹੀ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਰੇਡੀਓ ਜ਼ਿੰਦਾਬਾਦ ਤੇ ਕਾਲ ਕੀਤੀ ਆ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੇ ਫੋਰ ਯੋਰ ਕਾਈਂਡ ਵਰਡਸ ਅਸੀਂ ਜਿਹੜੀ ਗੱਲ ਕਰ ਰਹੇ ਸੀਗੇ ਉਹ ਗੱਲ ਕਰ ਰਹੇ ਸੀਗੇ ਕਿ ਫਾਦਰ ਸਾਡੀ ਜ਼ਿੰਦਗੀ ਵਿੱਚ ਹੋਰ ਕੀ ਚੀਜ਼ਾਂ ਜਿਹੜੀਆਂ ਨੇ ਸਾਨੂੰ ਦਿੰਦੇ ਨੇ ਸਾਡੀ ਲਾਈਫ ਦੇ ਵਿੱਚ ਸੋਸ਼ਲ ਰਿਸ਼ਤੇ ਕਿਵੇਂ ਨਿਭਾਉਣੇ ਨੇ ਬਾਹਰ ਦੀ ਦੁਨੀਆ ਨੂੰ ਕਿਵੇਂ ਡੀਲ ਕਰਨਾ ਉਹ ਸਾਡੇ ਸਾਨੂੰ ਸਾਡੇ ਪਿਤਾ ਸਿਖਾਉਂਦੇ ਨੇ ਜ਼ਿੰਦਗੀ ਦੇ ਵਿੱਚ ਤੁਸੀਂ ਮੈਂਟਲੀ ਮਾਨਸਿਕ ਤੌਰ 'ਤੇ ਕਿਸ ਤਰ੍ਹਾਂ ਸਟਰੋਂਗ ਬਣਨਾ ਉਹ ਵੀ ਸਾਨੂੰ ਸਾਡਾ ਬਾਪ ਸਿਖਾਉਂਦਾ ਜ਼ਿੰਦਗੀ ਦੇ ਵਿੱਚ ਇਹ ਚੀਜ਼ ਰਿਅਲਿਸਟਿਕਲੀ ਦੱਸਣਾ ਕਿ ਜ਼ਿੰਦਗੀ ਜਿਹੜੀ ਹੈ ਉਹ ਕਦੀ ਕਦੀ ਕਠੋਰ ਵੀ ਹੁੰਦੀ ਹੈ ਇਹ ਵੀ ਸਾਨੂੰ ਸਾਡਾ ਬਾਪ ਸਿਖਾਉਂਦਾ ਬਹੁਤ ਵਾਰ ਛੋਟਾ ਬੱਚਾ ਕਈ ਵਾਰ ਇਹ ਸੋਚਦਾ ਕਿ ਜੇ ਮੈਂ ਰੋ ਰਿਹਾ ਤਾਂ ਹਮੇਸ਼ਾ ਮੇਰੀ ਮਾਂ ਚੁੱਪ ਕਰਾਉਂਦੀ ਹੈ ਸ਼ਾਇਦ ਉਦੋਂ ਬਾਪ ਜਿਹੜਾ ਉਹ ਸਾਈਡ 'ਤੇ ਖੜਾ ਰਹਿੰਦਾ ਉਹ ਓਨਾ ਸ਼ੋਅ ਨਹੀਂ ਕਰੇਗਾ ਜਦੋਂ ਤੁਹਾਨੂੰ ਛੋਟੀ ਜਿਹੀ ਸੱਟ ਲੱਗਦੀ ਹੈ ਉਹਦਾ ਮਤਲਬ ਇਹ ਨਹੀਂ ਕਿ ਬਾਪ ਨੂੰ ਤਕਲੀਫ ਨਹੀਂ ਹੋ ਰਹੀ ਉਹ ਰੋਲ ਹੈ ਉਸ ਫਾਦਰ ਦਾ ਕਿ ਤੁਹਾਨੂੰ ਮਾਨਸਿਕ ਤੌਰ 'ਤੇ ਤਗੜੇ ਕਰਨਾ ਉਹ ਕਈ ਵਾਰ ਜਾਣ ਕੇ ਵੀ ਇਗਨੋਰ ਕਰਦਾ ਬਾਪ ਦਾ ਰੋਲ ਇੱਕ ਬਹੁਤ ਇੰਪੋਰਟੈਂਟ ਰੋਲ ਹੈ ਅਗਰ ਨਿਭਾਇਆ ਜਾ ਰਿਹਾ ਹੋਏ ਸਾਡੀਆਂ ਇਮੋਸ਼ਨਸ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਬੈਲੈਂਸ ਕਰਨਾ ਉਹ ਵੀ ਸਾਡਾ ਬਾਪ ਹੀ ਸਿਖਾਉਂਦਾ ਸਾਡੀ ਲਾਈਫ ਦੇ ਵਿੱਚ ਇੱਕ ਰੋਲ ਮਾਡਲ ਦੇ ਤੌਰ 'ਤੇ ਸਾਡਾ ਬਾਪ ਆਉਂਦਾ ਪਹਿਲੀ ਵਾਰ ਅਸੀਂ ਹਮੇਸ਼ਾ ਹੀ ਕਿਸੇ ਨੂੰ ਅਗਰ ਵੇਖਦੇ ਹਾਂ ਕਿ ਕੋਈ ਐਕਟੀਵਿਟੀ ਕਰ ਰਿਹਾ ਕੋਈ ਹਰ ਚੀਜ਼ ਤੁਹਾਨੂੰ ਕਰਕੇ ਦੇ ਸਕਦਾ ਤੁਹਾਡੇ ਵਾਸਤੇ ਚਾਹੇ ਉਹ ਫੈਂਟਮ ਹੋਏ ਚਾਹੇ ਉਹ ਸੁਪਰਮੈਨ ਹੋਏ ਉਹ ਤੁਹਾਡਾ ਬਾਪ ਹੁੰਦਾ ਕਿਉਂਕਿ ਤੁਸੀਂ ਮੂੰਹ ਬਾਅਦ 'ਚ ਖੋਲ੍ਹਦੇ ਹੋ ਮਗਰ ਤੁਹਾਨੂੰ ਤੁਹਾਡਾ ਬਾਪ ਲਿਆ ਕੇ ਉਹ ਚੀਜ਼ ਪਹਿਲਾਂ ਦੇ ਦੇਗਾ ਤੁਹਾਡੀ ਖੁਸ਼ੀ ਲਈ ਉਹ ਸਾਰਾ ਕੁਝ ਕਰ ਦੇਗਾ ਬਿਨਾਂ ਤੁਹਾਨੂੰ ਦੱਸੇ ਕਿ ਉਹਨੇ ਕਿੰਨੀਆਂ ਮੁਸ਼ਕਲਾਂ ਸ਼ਾਇਦ ਤੁਹਾਡੀ ਉਹ ਛੋਟੀ ਜਿਹੀ ਖੁਸ਼ੀ ਵਾਸਤੇ ਜਰੀਆਂ ਹੋਣਗੀਆਂ ਕਿੰਨਾ ਮਿਹਨਤ ਕਿੰਨਾ ਪਸੀਨਾ ਔਰ ਕਿੰਨੇ ਐਸੇ ਦਰਦ ਉਹਨੇ ਛੁਪਾਏ ਹੋਣਗੇ ਆਪਣੇ ਅੰਦਰ ਸਿਰਫ ਇਸ ਕਰਕੇ ਕਿ ਤੁਹਾਡੇ ਚਿਹਰੇ 'ਤੇ ਖੁਸ਼ੀ ਆ ਸਕੇ ਆਪਣੇ ਦਰਦ ਨੂੰ ਅੰਦਰ ਰੱਖ ਕੇ ਚਿਹਰੇ 'ਤੇ ਮੁਸਕਰਾਹਟ ਰੱਖ ਕੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਵੇਖਣ ਵਾਲਾ ਅਗਰ ਕੋਈ ਰਿਸ਼ਤਾ ਦੁਨੀਆ 'ਚ ਹੈ ਉਹ ਇੱਕ ਬਾਪ ਹੈ ਔਰ ਇਹ ਚੀਜ਼ ਜਿਹੜੀ ਹੈ ਇਹ ਸਾਨੂੰ ਕਈ ਵਾਰ ਉਦੋਂ ਪਤਾ ਲੱਗਦਾ ਜਦੋਂ ਸਾਡੇ ਸਿਰ 'ਤੇ ਸਾਡਾ ਬਾਪ ਨਹੀਂ ਹੁੰਦਾ ਫਾਦਰਸ ਡੇ ਦੇ ਉੱਤੇ ਸਾਨੂੰ ਜ਼ਰੂਰ ਅਗਰ ਅਸੀਂ ਖੁਸ਼ਕਿਸਮਤ ਹਾਂ, ਸਾਡੇ ਪਿਤਾ ਸਾਡੇ ਨਾਲ ਨੇ ਅੱਜ ਦੁਨੀਆ ਦੇ ਵਿੱਚ, ਉਹਨਾਂ ਨੂੰ ਜ਼ਰੂਰ ਇਸ ਚੀਜ਼ ਦੀ ਰਿਸਪੈਕਟ ਦੇਣੀ ਚਾਹੀਦੀ ਹੈ, ਇਕਨੋਲੇਜਮੈਂਟ ਦੇਣੀ ਚਾਹੀਦੀ ਹੈ ਕਿ ਉਹਨਾਂ ਨੇ ਸਾਡੇ ਲਈ ਬਹੁਤ ਭੀੜ ਸਰੀ ਹੈ ਸਾਨੂੰ ਖੁਸ਼ੀ ਦੇਣ ਵਾਸਤੇ। ਸਾਡੇ ਨਾਲ ਰੇਡੀਓ ਜ਼ਿੰਦਾਬਾਦ 'ਤੇ ਸਾਡੇ ਕਾਲਰ ਜੁੜੇ ਨੇ 9019, ਤੁਸੀਂ ਔਨ ਏਅਰ ਹੋ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ, ਹਾਂਜੀ ਤੁਸੀਂ ਔਨ ਏਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਗਤਾਰ ਜੀ, ਕੀ ਹਾਲ ਜੀ?
ਬਹੁਤ ਵਧੀਆ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਸੀਗੇ, ਸੁਣਦੇ ਸੀ ਤੇ ਵਧੀਆ ਗੱਲਾਂ ਬਣੀਆਂ, ਤੇ ਲੱਗਿਆ ਸੀ ਨਥਿੰਗ ਨਾਟ ਮਚ ਟੂ ਐਡ, ਬਟ ਜੋ ਮੈਂ ਸਮਝਦਾ ਹੁੰਦਾ ਜੀ, ਕਹਿੰਦੇ ਨਾ ਫਾਦਰ ਜਿਹੜੇ ਹੁੰਦੇ ਨਾ
ਜੀ,
ਉਹ ਘਰ ਦੀ ਛੱਤ ਵਾਂਗ ਹੁੰਦੇ ਆ ਜੀ।
ਬਿਲਕੁਲ,
ਧੁੱਪ ਵੀ ਸਹਾਰਦੇ ਆ, ਠੰਡ ਵੀ ਸਹਾਰਦੇ ਆ, ਮੀਂਹ ਕਣੀ ਜੋ ਵੀ ਆ ਰਿਹਾ ਨਾ ਜੀ, ਤੇ ਬੇਅਰ ਇਟ ਆਲ, ਤੇ ਗੈਰ ਯੂ ਨੋ ਕ੍ਰੈਡਿਟ ਨਹੀਂ ਉਹਨਾਂ ਲੈਂਦੇ, ਕਿਉਂਕਿ ਦੇ ਆਰ ਮੇਡ ਫੋਰ ਇਟ, ਬੜੇ ਇਸ ਤਰ੍ਹਾਂ ਦੇ ਹੁੰਦੇ ਆ, ਤੇ ਦੇ ਹੈਵ ਟੂ ਬੀ ਟਫ
ਜੀ,
ਥੋੜਾ ਜਿਹਾ ਸਖ਼ਤ ਹੋਣਾ ਪੈਂਦਾ, ਨਹੀਂ ਤੇ ਜੇ ਕਮਜ਼ੋਰ ਹੋਣਗੇ ਤੇ ਫਿਰ ਉਹ ਜਿਹੜੇ ਆ ਆਪਦੇ ਪਰਿਵਾਰ ਨੂੰ ਨਾ ਜੀ ਇਸ ਇਹਨਾਂ ਚੀਜ਼ਾਂ ਤੋਂ ਸੇਵ ਨਹੀਂ ਕਰ ਸਕਦੇ ਗੇ
ਜੀ।
ਤੇ ਪਰ ਸਿਰਫ ਇੱਕ ਚੀਜ਼ ਰੁਪਿੰਦਰ ਵੀ, ਤੁਸੀਂ ਵੀ ਮਾਰਕੀਟ ਸੀਗੇ, ਅਸੀਂ ਵੀ ਦੇਖੀਦਾ, ਆਪ ਐਕਸਪੀਰੀਅੰਸ ਵੀ ਕਰੀਦਾ ਬੜੇ ਵਾਰੀ
ਜੀ,
ਜਿੱਦਾਂ ਤੁਸੀਂ ਰੋਲ ਮਾਡਲ ਦੀ ਗੱਲ ਕਰ ਰਹੇ ਸੀ ਨਾ ਜੀ,
ਹਾਂਜੀ,
ਇਟਸ ਵੈਰੀ ਇੰਪੋਰਟੈਂਟ ਟੂ ਬੀ ਵਨ, ਬਟ ਇਹਦੇ ਵਿੱਚ ਇੱਕ ਚੀਜ਼ ਮਿਸ ਹੋ ਰਹੀ ਹੈ, ਭਲਾ ਉਹ ਪੇਰੈਂਟਸ ਹੈ, ਭਲਾ ਮੈਂ ਆਪਣੀ ਗੱਲ ਵੀ ਕਰ ਲਵਾਂ, ਕਿ ਅੱਜ ਕੱਲ ਟੋਲਰੈਂਸ ਲੈਵਲ ਘੱਟ ਰਿਹਾ ਸਭ ਦਾ
ਜੀ,
ਤੁਸੀਂ ਵੀ ਐਕਸਪੀਰੀਅੰਸ ਕਰਦੇ ਹੋ, ਲੋਕਾਂ ਨਾਲ ਵਿਚਰਦੇ ਹੋ, ਬੜੇ ਲੋਕਾਂ ਨਾਲ ਮਿਲਦੇ ਕਰਦੇ ਹੋ, ਕਿ ਜਿਹੜੀ ਟੋਲਰੈਂਸ ਲੈਵਲ ਹੈ ਨਾ, ਭਲੇ ਬੱਚਿਆਂ ਦਾ ਜਾਂ ਪੇਰੈਂਟਸ ਦਾ ਜਾਂ ਆਮ ਸੋਸਾਇਟੀ ਵਿੱਚ ਹੈ ਲੋਕਾਂ ਦਾ, ਜਨਰਲੀ ਸਪੀਕਿੰਗ,
ਹਾਂਜੀ,
ਇਟਸ ਗੈਟਿੰਗ ਵੈਰੀ ਵੀਕ। ਅੱਗੇ ਨਾ ਪੁਰਾਣੇ ਵੇਲੇ ਆਪਾਂ ਗੱਲਾਂ ਸੁਣੀਆਂ ਸੀ, ਕਹਿੰਦੇ ਛੱਡੋ ਪਰਾਂ, ਹੂ ਕੇਅਰ, ਯੂ ਨੋ, ਲੈਟ ਇਟ ਬੀ, ਅੱਜ ਕੱਲ੍ਹ ਲੈਟ ਇਟ ਬੀ ਨਹੀਂ ਗਾ।
ਜਗਤਾਰ ਜੀ, ਬੜੀ ਵਧੀਆ ਤੁਸੀਂ ਗੱਲ ਕੀਤੀ ਆ, ਮੈਂ ਇਹਦੇ ਉੱਤੇ ਜ਼ਰੂਰ, ਹਾਂਜੀ ਇਹਦੇ ਉੱਤੇ ਜ਼ਰੂਰ ਅਸੀਂ ਨਾ, ਮੈਂ ਅਗਲੇ ਸੰਡੇ ਇਹ ਟੋਪਿਕ ਕਵਰ ਕਰ ਰਿਹਾ ਕਿ ਅੱਜ ਕੱਲ੍ਹ ਖਾਸ ਤੌਰ 'ਤੇ ਕੋਵਿਡ ਤੋਂ ਬਾਅਦ ਅਸੀਂ ਖਿਜੇ ਕਿਉਂ ਰਹਿੰਦੇ ਹਾਂ, ਅਸੀਂ ਕਿਉਂ ਸਾਡੀ ਟੋਲਰੈਂਸ ਲੈਵਲ ਜਿਹੜੀ ਹੈ ਸਾਰਿਆਂ ਦੀ ਘਟੀ ਹੈ। ਜਿਹੜੇ ਐਕਸਪਰਟਸ ਇਹ ਕਹਿੰਦੇ ਆ ਕਿ ਅੱਗੇ ਵੇਖੋ, ਅੱਗੇ ਜ਼ਮਾਨਾ ਇਹ ਸੀਗਾ ਕਿ ਪਰਿਵਾਰ ਦੇ 4-5 ਜੀਅ ਸੀਗੇ, ਉਹਨਾਂ ਨੂੰ ਬਹੁਤ ਟਾਈਮ ਮਿਲਦਾ ਸੀਗਾ ਆਪਸ ਵਿੱਚ, ਕਿਉਂਕਿ ਕੋਈ ਡਿਸਟਰੈਕਸ਼ਨਸ ਨਹੀਂ ਹੁੰਦੀਆਂ, ਕਿਸੇ ਵੀ ਦੂਸਰੇ ਬੰਦੇ ਦੀ ਜਦੋਂ ਗੱਲ ਕਰਦੇ ਸੀਗੇ, ਜੇ ਕੋਈ ਰਿਸ਼ਤੇਦਾਰ ਭੈਣ ਭਰਾ ਆਏਗਾ ਉਸ ਟਾਈਮ ਗੱਲ ਹੁੰਦੀ ਸੀਗੀ, ਮਗਰ ਅੱਜ ਦੇ ਦਿਨ ਦੇ ਵਿੱਚ, ਚਾਹੇ ਤੁਸੀਂ ਹੋ ਚਾਹੇ ਮੈਂ ਹਾਂ, ਸਾਡਾ ਦਿਮਾਗ ਜਿਹੜਾ ਇੱਕ ਮਿੰਟ ਵੀ ਫਰੀ ਨਹੀਂ ਹੈ, ਕਦੀ ਸਾਨੂੰ ਟੈਕਸਟ ਆ ਰਿਹਾ, ਕਦੀ ਫੇਸਬੁੱਕ ਹੈ, ਕਦੀ ਕੁਛ ਹੈ, ਹਮੇਸ਼ਾ ਹੀ ਕੁਛ ਨਾ ਕੁਛ ਦਿਮਾਗ ਨੂੰ ਮਿਲ ਰਿਹਾ, ਅਤੇ ਦਿਮਾਗ ਜਿਹੜਾ ਉਹ ਸਾਡਾ ਹਰੇਕ ਇਨਸਾਨ ਦਾ ਇੰਨਾ ਕੁ ਆਕੂਪਾਈਡ ਹੈ, ਔਰ ਇਹ ਅਸੀਂ ਰਿਲਾਈਜ਼ ਨਹੀਂ ਕਰਦੇ ਕਿ ਜਦੋਂ ਸਾਡਾ ਦਿਮਾਗ ਹਮੇਸ਼ਾ ਹੀ ਥੱਕਿਆ ਰਹੇਗਾ, ਹਮੇਸ਼ਾ ਹੀ ਉਹਦੇ ਅੰਦਰ ਕੋਈ ਇਨਪੁੱਟ ਆ ਰਹੀ ਹੈ, ਅਤੇ ਉਦੋਂ ਸਾਡੀ ਜਿਹੜੀ ਟੋਲਰੈਂਸ ਹੈ, ਸਾਡੀ ਪਰਸਨੈਲਿਟੀ ਦੇ ਵਿੱਚ ਅਸਰ ਹੁੰਦੇ ਨੇ ਸਾਈਕੋਲੋਜੀਕਲੀ। ਇਹ ਗੱਲ ਅਸੀਂ ਡਿਟੇਲ ਜਿਹੜੀ ਆ ਅਗਲੇ ਸੰਡੇ ਅਸੀਂ ਕਰਨ ਜਾ ਰਹੇ ਹਾਂ, ਸਾਡੇ ਨਾਲ ਐਕਸਪਰਟ ਵੀ ਹੋਣਗੇ ਕਿ ਕਿਉਂ ਉਸ ਟਾਈਮ 'ਚ ਅਸੀਂ ਆਪਣੇ ਨਾਲ ਟਾਈਮ ਨਹੀਂ ਸਪੈਂਡ ਕਰ ਰਹੇ। ਗੱਲ ਇਹ ਹੈ ਜਗਤਾਰ ਜੀ, ਅਸੀਂ ਹਮੇਸ਼ਾ ਹੀ ਕਿਤੇ ਨਾ ਕਿਤੇ ਖਬਰ, ਕਿਤੇ ਨਾ ਕਿਤੇ ਸਾਡੇ ਦਿਮਾਗ 'ਚ ਕੋਈ ਖਬਰ ਵੜ ਰਹੀ ਹੈ, ਠੀਕ ਹੈ, ਇਸ ਕਰਕੇ ਕੋਵਿਡ, ਹਾਂ ਬਿਲਕੁਲ, ਅਸੀਂ ਵੇਖੋ ਅਸੀਂ ਆਪਣੇ ਨਾਲ ਟਾਈਮ ਤਾਂ ਸਪੈਂਡ ਕਰਦੇ ਹੀ ਨਹੀਂ, ਔਰ ਜਦੋਂ ਅਸੀਂ ਆਪਣੇ ਨਾਲ ਟਾਈਮ ਨਹੀਂ ਸਪੈਂਡ ਕਰਾਂਗੇ ਤਾਂ ਅਸੀਂ ਆਪਣੀ ਅੰਦਰ ਝਾਤੀ ਨਹੀਂ ਮਾਰਨੀ, ਅਸੀਂ ਇੰਟਰੋਸਪੈਕਸ਼ਨ ਨਹੀਂ ਕਰਨੀ, ਅਸੀਂ ਇਹ ਨਹੀਂ ਮਹਿਸੂਸ ਕਰਨਾ ਸਾਨੂੰ ਕੀ ਚਾਹੀਦਾ। ਇਨਸਾਈਟ ਜਿਹੜਾ ਹੁੰਦਾ ਸੀਗਾ ਨਾ, ਜਦੋਂ ਪਹਿਲੇ ਜ਼ਮਾਨੇ 'ਚ ਲੋਕ ਕਹਿੰਦੇ ਸੀ ਕਿ ਆਪਣੇ ਅੰਦਰ ਝਾਤੋ, ਅੱਜ ਕੱਲ੍ਹ ਹਰ ਖਬਰ ਹੀ ਬਾਹਰੋਂ ਆ ਰਹੀ ਹੈ, ਇਸ ਕਰਕੇ ਅਸੀਂ ਸਿਰਫ ਬਾਹਰ ਹੀ ਬਾਹਰ ਦੇਖ ਰਹੇ ਹਾਂ, ਔਰ ਇਸ ਦੌੜ ਨੇ ਮਾਨਸਿਕ ਤੌਰ 'ਤੇ ਸਾਨੂੰ ਬੜਾ ਹੀ ਇਰੀਟੇਬਲ ਬਣਾਤਾ ਆ। ਇਹ ਬਿਲਕੁਲ ਤੁਸੀਂ ਸਹੀ ਪੁਆਇੰਟ ਆਊਟ ਕੀਤਾ ਆ, ਔਰ ਇਹ ਅਸੀਂ ਸਾਰੇ ਹੀ ਇਹਦੇ ਵਿਕਟਮ ਹੈ।
ਹਲੇ ਇਹਦੇ ਨਾਲ ਆਪ ਜਿਵੇਂ ਤੁਹਾਡੀ ਜਾਂ ਮੇਰੀ ਜਨਰੇਸ਼ਨ ਜਿਹੜੀ ਸੀਗੀ ਹੈ ਨਾ, ਆਪਾਂ ਘੱਟ ਹੈਗੇ ਹੈ, ਆਈ ਪੁਆਇੰਟ ਕਿ ਜਿਹੜੀ ਯੰਗਰ ਜਨਰੇਸ਼ਨ ਹੈਗੀ ਹੈ ਨਾ, ਇੱਕ ਤੇ ਉਹਨਾਂ ਉੱਪਰ ਹਰ ਇੱਕ ਆਨਲਾਈਨ ਗੈਜਟ ਉਹਨਾਂ ਕੋਲ ਅਵੇਲੇਬਲ ਹੈਗੇ ਹੈ, ਉਹਨਾਂ ਕੋਲ ਪੜ੍ਹਾਈ ਦਾ ਵੀ ਹੈ, ਦੇ ਨੀਡ ਟੂ ਡੂ ਆਲ ਦਿਸ ਲਰਨਿੰਗ, ਦੇ ਨੀਡ ਟੂ ਬੀ ਔਨ ਦਰ ਨਿਊ ਮੀਡੀਆ ਹੈਗੇ, ਜੋ ਵੀ ਸੋਰਸ ਹੈਗੇ ਹੈ, ਦੇ ਆਰ ਇਨ ਟੱਚ, ਦੇ ਹੈਵ ਮੋਰ ਆਫ ਇਟ ਔਨ ਦਰ ਪਲੇਟ ਦੈਨ ਤੁਸੀਂ ਤੇ ਮੈਂ। ਚਲੋ ਥੋੜ੍ਹਾ ਜਿਹਾ ਵਟਸਐਪ ਮੈਸੇਜ ਇੱਧਰ ਉੱਧਰ ਆ ਗਿਆ ਕੋਈ, ਜਾਂ ਥੋੜ੍ਹੀ ਦੇਰ ਫੇਸਬੁੱਕ ਦੇਖ ਲਈ, ਪਰ ਉਹਨਾਂ ਕੋਲ ਕੀ ਹੈ ਕਿ ਦੇ ਹੈਵ ਲੋਟ ਮੋਰ ਆਫ ਦੀਜ਼ ਇੰਟਰੈਕਸ਼ਨ, ਜਿਹੜੀ ਕਿ ਉਹਨਾਂ ਦੀ ਚੱਲਦੀਆਂ ਰਹਿੰਦੀਆਂ, ਫਿਰ ਉਹ ਜਿਹੜੀ ਚੀਜ਼ ਹੈਗੀ ਹੈ ਨਾ, ਉਹਨਾਂ ਦੇ ਦਿਮਾਗ ਨੂੰ ਜਿੱਦਾਂ ਜਾ ਕੇ ਵੀ ਹੋਰ ਆਕੂਪਾਈਡ ਕਰਦੀ ਹੈਗੀ ਹੈ, ਤੇ ਜਿਹੜੀ ਟੋਲਰੈਂਸ ਲੈਵਲ ਹੈਗੀ ਹੈ ਇਟਸ ਬਿਕਮਿੰਗ ਲੋ ਐਂਡ ਲੋ, ਜਿਹੜੀ ਕਿ ਫਿਊਚਰ ਰਿਲੇਸ਼ਨਸ਼ਿਪਸ ਲਈ ਜਾਂ ਫੈਮਲੀਜ਼ ਲਈ ਇਟਸ ਨਾਟ ਵੈਰੀ ਗੁੱਡ ਸਾਇਨ।
ਠੀਕ ਹੈ ਜਗਤਾਰ ਜੀ, ਬਹੁਤ ਬਹੁਤ ਧੰਨਵਾਦ। ਅਸੀਂ ਅਗਲੇ ਸੰਡੇ ਨੂੰ ਇਹੋ ਟੋਪਿਕ ਜਿਹੜਾ ਆ ਸਾਡਾ ਇਹ ਰੇਡੀਓ ਜ਼ਿੰਦਾਬਾਦ 'ਤੇ ਹੋਣ ਵਾਲਾ ਹੈ, ਕਿ ਅੱਜ ਕੱਲ੍ਹ ਜਿਹੜੀ ਆ ਖਾਸ ਤੌਰ 'ਤੇ ਕੋਵਿਡ ਤੋਂ ਬਾਅਦ ਜਿਹੜੀ ਆ ਸਾਡੀ ਟੋਲਰੈਂਸ ਲੈਵਲ, ਸਾਡੀ ਇਰੀਟੇਬਿਲਟੀ, ਸਾਨੂੰ ਕਿਉਂ ਜ਼ਿਆਦਾ ਗੁੱਸਾ ਆ ਰਿਹਾ, ਸਾਡਾ ਟੋਪਿਕ ਹੈ ਅਗਲੇ ਸੰਡੇ ਦਾ। ਤੁਸੀਂ ਜੀ ਸਦਕੇ ਆਪਣੇ ਹੋਰ ਵੀ ਵਿਚਾਰ ਹੋਣਗੇ ਉਹ ਜ਼ਰੂਰ ਦੇ ਦਿਓ ਨੈਕਸਟ ਸੰਡੇ। ਬਹੁਤ ਬਹੁਤ ਧੰਨਵਾਦ ਤੁਹਾਨੂੰ, ਫਾਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ। ਅਸੀਂ ਜਿਹੜਾ ਸਾਡਾ ਮੇਨ ਸੈਗਮੈਂਟ ਹੈ ਉਹ ਫਾਦਰਸ ਡੇ ਦਾ, ਉਹ ਅਸੀਂ ਜਿਹੜੀ ਆ ਇੱਕ ਹੋਰ ਫਾਦਰਸ ਲਈ ਜਿਹੜਾ ਇੱਕ ਮਿਊਜ਼ਿਕ ਮਿਊਜ਼ੀਕਲ ਬ੍ਰੇਕ ਲੈ ਰਹੇ ਹਾਂ। ਉਹਦਾ ਗਾਣਾ ਆਪਣੇ ਬੱਚੇ ਦੀਆਂ ਇਮੋਸ਼ਨ ਜਿਹੜੀਆਂ ਨੇ ਇੱਕ ਬਾਪ ਲਈ ਕੀ ਹੋ ਸਕਦੀਆਂ, ਕੀ ਹੋਣੀਆਂ ਚਾਹੀਦੀਆਂ, ਉਹ ਜਿਹੜੀ ਆ ਅਸੀਂ ਉਹ ਸ਼ੇਅਰ ਕਰਦੇ ਹਾਂ। ਇਹ ਸੈਗਮੈਂਟ ਇੱਥੇ ਖਤਮ ਕਰਦੇ ਹਾਂ। ਇਹਦੇ ਬਾਅਦ ਅਗਲਾ ਜਿਹੜਾ ਲਾਸਟ 5 ਮਿੰਟ ਦਾ ਸੈਗਮੈਂਟ ਹੋਏਗਾ ਉਹ ਹੋਏਗਾ ਪੰਜਾਬ ਪੋਲੀਟਿਕਸ, ਕਿ ਪੰਜਾਬ ਦੇ ਵਿੱਚ ਤੋੜ ਮੋੜ ਜੋ ਹੋ ਰਿਹਾ ਉਹਦਾ ਕੀ ਰਿਜ਼ਲਟ ਹੋਏਗਾ, ਕਿੱਧਰ ਜਾਏਗੀ ਕਾਂਗਰਸ, ਉਹਦਾ ਅਗਲੇ ਸਾਲ ਇਲੈਕਸ਼ਨਾਂ ਦੇ ਉੱਤੇ ਕੀ ਅਸਰ ਹੋਏਗਾ। ਜੁੜੇ ਰਹੋ ਰੇਡੀਓ ਜ਼ਿੰਦਾਬਾਦ ਦੇ ਨਾਲ ਇੱਕ ਖੂਬਸੂਰਤ ਗਾਣੇ ਦੇ ਬਾਅਦ।
ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ, ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ, ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ, ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ, ਤੇਰੇ ਹੁੰਦੇ ਟੇਡਾ ਟੇਡਾ ਜੱਟ ਨੂੰ ਕੌਣ ਚਾਕੂ, ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ, ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ, ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਹੈ, ਤੇਰੇ ਪੈਰ ਦੀ ਮਿੱਟੀ ਹੋ ਗਈ ਹੈ, ਮੇਰੇ ਵਿਚਰਾਂ ਵਿੱਚ ਤੇਰੀ ਦਾੜੀ ਚਿੱਟੀ ਹੋ ਗਈ ਹੈ, ਤੇਰਾ ਪੁੱਤ ਤੇਰੇ ਅਹਿਸਾਨ ਨੂੰ ਦੱਸ ਦੇ ਕਿੰਜ ਮਾਪੂ, ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ, ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ।
ਰੇਡੀਓ ਜ਼ਿੰਦਾਬਾਦ ਤੋਂ ਸਾਰੇ ਸੁਣਨ ਵਾਲਿਆਂ ਨੂੰ ਫਿਰ ਤੋਂ ਫਾਦਰਸ ਡੇ ਦੀਆਂ ਬਹੁਤ ਬਹੁਤ ਵਧਾਈਆਂ, ਔਰ ਅਸੀਂ ਅਰਦਾਸ ਕਰਦੇ ਹਾਂ ਕਿ ਸਾਰੇ ਹੀ ਤੁਹਾਡੇ ਫਾਦਰਸ ਨੇ ਉਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਪਰਮਾਤਮਾ, ਔਰ ਤੁਸੀਂ ਉਹਨਾਂ ਨਾਲ ਆਨੰਦ ਲੈ ਸਕੋ। ਔਰ ਇੱਕ ਹੀ ਬੇਨਤੀ ਹੈ ਕਿ ਕਦੀ ਵੀ ਇਸ ਚੀਜ਼ ਇਹ ਪਾਪ ਨਾ ਕਰਿਓ ਕਿ ਤੁਸੀਂ ਆਪਣੇ ਬਾਪ ਦੀਆਂ ਕੀਤੀਆਂ ਕੁਰਬਾਨੀਆਂ, ਉਹਦੀ ਜਿਹੜੀ ਹਾਰਡਵਰਕ ਹੈ, ਉਹਦੀਆਂ ਤਕਲੀਫਾਂ ਜਿਹੜੀਆਂ ਉਹਨੇ ਜ਼ਰੀਆ ਨੇ ਤੁਹਾਨੂੰ ਰੇਜ਼ ਕਰਨ ਨੂੰ, ਉਹਨੂੰ ਭੁੱਲੋ। ਉਹੀ ਤੁਹਾਡਾ ਸਹੀ ਜਿਹੜਾ ਆ ਉਹ ਸਵਰਗ ਹੈ। ਜਿਵੇਂ ਗੱਲ ਕਰਦੇ ਆ ਕਿ ਸਵਰਗ ਹਮੇਸ਼ਾ ਮਾਂ ਬਾਪ ਦੇ ਚਰਨਾਂ 'ਚ ਹੁੰਦਾ, ਇਹ ਗੱਲ ਬਿਲਕੁਲ ਸਹੀ ਹੈ। ਵਾਕਿਆ ਹੀ ਸਵਰਗ ਜਿਹੜਾ ਆ ਉਹ ਮਾਂ ਬਾਪ ਦੇ ਚਰਨਾਂ 'ਚ ਹੁੰਦਾ। ਹੁਣ ਸਾਡੇ ਲਾਸਟ ਜਿਹੜੇ 5 ਮਿੰਟ ਨੇ ਉਹ ਪੰਜਾਬ ਪੋਲੀਟਿਕਸ ਦੇ ਉੱਤੇ ਅਸੀਂ ਜਿਹੜੀ ਆ ਗੱਲ ਕਰਾਂਗੇ। ਇਸ ਵੇਲੇ ਬਹੁਤ ਜੋੜ ਤੋੜ ਜਿਹੜਾ ਆ ਉਹ ਪੰਜਾਬ ਦੇ ਵਿੱਚ ਚੱਲ ਰਿਹਾ। ਕਿਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਆਪਣਾ ਕਾਡਰ ਬੇਸ ਸਟਰੋਂਗ ਕਰ ਰਹੀ ਹੈ, ਕਿਤੇ ਅਕਾਲੀ ਦਲ ਜਿਹੜੀ ਹੈ ਉਹ BSP ਦੇ ਨਾਲ ਅਲਾਇੰਸ ਬਣਾ ਰਹੀ ਹੈ, ਕਿਤੇ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਸੀਕ੍ਰੇਟ ਮੀਟਿੰਗਸ ਕਰ ਰਹੇ ਨੇ, ਕਿਸੇ ਪਾਸੇ ਸੁਨੀਲ ਜਾਖੜ ਜੀ ਜਿਹੜੇ ਨੇ ਉਹ ਅਪੁਆਇੰਟਮੈਂਟ ਕੀਤੀਆਂ ਹੋਈਆਂ ਚੀਫ ਮਿਨਿਸਟਰ ਦੀਆਂ ਉਹਨਾਂ 'ਤੇ ਟਿੱਪਣੀ ਕਰ ਰਹੇ ਨੇ, ਕਿਤੇ ਨਵਜੋਤ ਸਿੰਘ ਸਿੱਧੂ ਕੈਬਨਿਟ ਦਾ ਹਿੱਸਾ ਬਣਨ ਤੋਂ ਮਨਾ ਕਰ ਰਹੇ ਨੇ, ਖਾਸ ਮਿਨਿਸਟਰ ਸੁਖਜਿੰਦਰ ਰੰਧਾਵਾ ਸੁੱਖ ਸਰਕਾਰੀਆ ਉਹ ਕਦੀ ਕੈਪਟਨ ਸਾਹਿਬ ਦੇ ਨਾਲ ਹੁੰਦੇ ਸੀਗੇ, ਅੱਜ ਉਹਨਾਂ ਦੇ ਉਲਟ ਬੋਲੀ ਬੋਲਦੇ ਨਜ਼ਰ ਆ ਰਹੇ ਨੇ, ਇਹ ਕੀ ਹੋ ਰਿਹਾ ਹੈ। ਆਮ ਆਦਮੀ ਪਾਰਟੀ CM ਚਿਹਰਾ ਜਿਹੜਾ ਆ ਉਹਨੂੰ ਡਿਕਲੇਅਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਅਜੇ ਤੱਕ ਡਿਕਲੇਅਰ ਹੋਇਆ ਨਹੀਂ। ਕਾਂਗਰਸ ਹਾਈਕਮਾਂਡ ਜਿਹੜੀ ਆ ਉਹਨੂੰ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਲੜ ਰਹੀ ਆ ਆਪਸ ਵਿੱਚ ਲੀਡਰ ਲੜ ਰਹੇ ਨੇ ਉਹਦੀ ਫਿਕਰ ਹੈ, ਔਰ ਨਾਲ ਹੀ ਕੁੰਵਰ ਪ੍ਰਤਾਪ ਜਿਹੜੇ IG ਜਿਨ੍ਹਾਂ ਨੇ ਰਿਜ਼ਾਈਨ ਦਿੱਤਾ ਸੀਗਾ ਅੰਮ੍ਰਿਤਸਰ ਦੇ ਵਿੱਚ, ਉਹ ਇੱਕ ਵੱਡੀ ਅਨਾਊਂਸਮੈਂਟ ਤੋਂ ਬਾਅਦ ਕੇਜਰੀਵਾਲ ਸਾਹਿਬ ਦੇ ਸਾਹਮਣੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ। ਇਹ ਜਿਹੜੇ ਅਨੁਮਾਨ ਸੀਗੇ ਉਹਨਾਂ ਨੂੰ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦੇ, ਇਹ ਜਦੋਂ ਉਹਨਾਂ ਨੇ ਰੈਜ਼ਿਗਨੇਸ਼ਨ ਦਿੱਤਾ ਸੀਗਾ ਉਦੋਂ ਵੀ ਲਾਏ ਜਾ ਰਹੇ ਸੀਗੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਪੰਜਾਬ ਦੇ ਵਿੱਚ ਬੜੀਆਂ ਹੀ ਤੇਜ਼ੀ ਨਾਲ ਚੱਲ ਰਹੀਆਂ ਨੇ। ਅਕਾਲੀ ਦਲ ਜਿਹੜੀ ਹੈ ਉਹ ਸੀ ਪੀ ਆਈ ਸੀ ਏ ਸੀ ਪੀ ਐੱਮ ਉਹਨਾਂ ਦੇ ਨਾਲ ਵੀ ਅਲਾਇੰਸ ਬਣਾਉਣ ਨੂੰ ਫਿਰ ਰਹੀ ਹੈ। ਅਗਲੇ ਸਾਲ ਇਲੈਕਸ਼ਨਾਂ ਡੈਫੀਨੇਟਲੀ ਜਿਹੜੀਆਂ ਨੇ ਬੜੀਆਂ ਇੰਟਰਸਟਿੰਗ ਹੋਣ ਵਾਲੀਆਂ ਨੇ। ਅਕਾਲੀ ਦਲ ਸ਼ਾਇਦ ਇਸ ਚੀਜ਼ ਦੀ ਗਲਤੀ ਜਿਹੜੀ ਹੈ 2017 'ਚ ਕਰ ਚੁੱਕਿਆ ਕਿ 20 ਦੇ ਕਰੀਬ ਸੀਟਾਂ ਜਿਹੜੀਆਂ ਨੇ ਉਹ ਉਹਨਾਂ ਨੇ ਗਵਾਈਆਂ ਜਿੱਥੇ ਉਹਨਾਂ ਨੂੰ ਉਹਨਾਂ ਦੀ ਹਾਰ ਜਿਹੜੀ ਹੈ 1000 ਵੋਟਾਂ ਤੋਂ ਵੀ ਘੱਟ ਨਾ ਹੋਈ। ਕੈਲਕੂਲੇਸ਼ਨ ਦੇ ਮੁਤਾਬਕ ਉਹਨਾਂ ਸਾਰਿਆਂ ਹਲਕਿਆਂ ਦੇ ਵਿੱਚ ਬੀ ਐੱਸ ਪੀ ਦੇ ਮਿਨੀਮਮ ਜਿਹੜੇ ਆ 8000 ਤੋਂ 10000 ਸਪੋਰਟਰ ਨੇ। ਦੁਆਬੇ ਦੇ ਏਰੀਏ ਦੇ ਵਿੱਚ 40000 ਵੀ ਸਪੋਰਟਰ ਨੇ। ਸੋ ਸ਼ਾਇਦ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਦਿਮਾਗ 'ਚ ਇਹ ਚੱਲ ਰਿਹਾ ਕਿ ਉਹ 20 ਸੀਟਾਂ ਅਗਰ ਬੀ ਐੱਸ ਪੀ ਦੇ ਨਾਲ ਅਲਾਇੰਸ ਕੀਤਾ ਹੁੰਦਾ ਅਤੇ ਉਹ ਜਿਹੜੀਆਂ ਸੀਟਾਂ ਹਾਰੇ ਨੇ ਅਤੇ 15 ਦੀ ਗਿਣਤੀ 'ਤੇ ਆਏ ਔਰ ਮੇਨ ਆਪੋਜੀਸ਼ਨ ਪਾਰਟੀ ਵੀ ਨਹੀਂ ਬਣ ਸਕੇ 2017 ਦੇ ਵਿੱਚ, ਅਤੇ ਅਗਰ ਉਹ 20 ਸੀਟਾਂ ਜਿਹੜੀਆਂ ਨੇ ਉਹ ਆ ਜਾਂਦੀਆਂ ਤਾਂ 35 ਸੀਟਾਂ ਸ਼ਾਇਦ ਉਹ ਲੈ ਲੈਂਦੇ। ਨਾਲ ਹੀ ਉਹ ਪੂਰੀ ਕੋਸ਼ਿਸ਼ ਇਹ ਵੀ ਕਰ ਰਹੇ ਨੇ ਕਿ ਕਿਸਾਨ ਯੂਨੀਅਨ ਜਿਹੜੀਆਂ ਨੇ ਉਹ ਜ਼ਿਆਦਾਤਰ ਜਿਹੜੀਆਂ ਨੇ ਉਹ ਕਮਿਊਨਿਸਟ ਵਿਚਾਰਧਾਰਾ ਰੱਖਦੀਆਂ ਨੇ। ਇਸ ਕਰਕੇ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹਦਾ ਵੀ ਐਡਵਾਂਟੇਜ ਜਿਹੜਾ ਆ ਉਹ ਅਕਾਲੀ ਦਲ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਰਕੇ ਉਹ ਸੀ ਪੀ ਆਈ ਅਤੇ ਸੀ ਪੀ ਐੱਮ ਦੇ ਨਾਲ ਅਲਾਇੰਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਸਾਹਿਬ ਨੂੰ ਭਲੀ ਭਾਂਤੀ ਇਹ ਪਤਾ ਲੱਗ ਚੁੱਕਿਆ ਕਿ ਉਹਨਾਂ ਦਾ ਵਰਕਿੰਗ ਸਟਾਈਲ ਜਿਹੜਾ ਆ ਉਹ ਉਹਨਾਂ ਦੇ ਐੱਮ ਐੱਲ ਏਜ਼ ਔਰ ਉਹਨਾਂ ਦੇ ਮਿਨਿਸਟਰ ਜਿਹੜੇ ਆ ਉਹਨਾਂ ਨੂੰ ਬਹੁਤਿਆਂ ਨੂੰ ਪਸੰਦ ਨਹੀਂ ਆ ਰਿਹਾ। ਉਹਨਾਂ ਨੂੰ ਲਗਾਤਾਰ ਖਤਰੇ ਦੀਆਂ ਘੰਟੀਆਂ ਜਿਹੜੀਆਂ ਨੇ ਵੱਜਦੀਆਂ ਨਜ਼ਰ ਆ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈਕਮਾਂਡ ਦੇ ਕਲੋਜ਼ ਨੇ ਅਤੇ ਕਾਂਗਰਸ ਹਾਈਕਮਾਂਡ ਸ਼ਾਇਦ ਐਸਾ ਕੋਈ ਪੈਂਤੜਾ ਖੇਡੇ ਜਿਹਦੇ ਨਾਲ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਅਗਲੇ ਸਾਲ ਕਾਂਗਰਸ ਦੇ ਸੀ ਐੱਮ ਕੈਂਡੀਡੇਟ ਬਣ ਜਾਣ। ਉਸ ਚੀਜ਼ ਨੂੰ ਰੋਕਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਪੂਰਾ ਜ਼ੋਰ ਲਾ ਰਹੇ ਨੇ। ਹੁਣੇ ਹੀ ਉਹਨਾਂ ਨੇ ਕਾਦੀਆਂ ਤੋਂ ਜਿਹੜੇ ਐੱਮ ਐੱਲ ਏ ਨੇ ਫਤਿਹ ਜੰਗ ਬਾਜਵਾ ਉਹਨਾਂ ਦੇ ਬੇਟੇ ਨੂੰ ਡਾਇਰੈਕਟ ਇੰਸਪੈਕਟਰ ਪੰਜਾਬ ਪੁਲਿਸ 'ਚ ਭਰਤੀ ਕੀਤਾ ਜਿਹਦੀ ਕਿ ਬਹੁਤ ਤਿੱਖੀ ਪ੍ਰਤੀਕਿਰਿਆ ਹੋਈ ਹੈ। ਅਮੀਰ ਲੋਕ ਆਲਰੇਡੀ ਪੋਲੀਟਿਕਸ ਦੇ ਵਿੱਚ ਇਸਟੈਬਲਿਸ਼ ਲੋਕ ਜਿਹੜੇ ਆ ਉਹਨਾਂ ਦੇ ਬੱਚਿਆਂ ਨੂੰ ਕੇਸ ਬਣਾ ਦੇ ਉੱਤੇ ਪੁਲਿਸ ਵਿੱਚ ਇੰਸਪੈਕਟਰ ਬਣਾਇਆ ਜਾ ਰਿਹਾ, ਇਹਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ, ਇਹਦੇ ਉੱਤੇ ਓਪੋਜੀਸ਼ਨ ਵੀ ਹੋ ਰਹੀ ਹੈ। ਮਗਰ ਕੀ ਕੈਪਟਨ ਸਾਹਿਬ ਇਹ ਗੱਲ ਜਿਹੜੀ ਆ ਉਹਦੇ ਉੱਤੇ ਗੌਰ ਕਰ ਰਹੇ ਨੇ? ਇਸ ਵੇਲੇ ਆਨਸਰ ਜਿਹੜਾ ਆ ਉਹ ਨਹੀਂ ਹੈ। ਰਕੇਸ਼ ਪਾਂਡੇ ਜੀ ਉਹਨਾਂ ਦੇ ਇੱਕ ਹੋਰ ਐੱਮ ਐੱਲ ਏ ਨੇ, ਉਹਨਾਂ ਦੇ ਬੇਟੇ ਨੂੰ ਵੀ ਡਾਇਰੈਕਟ ਜਿਹੜਾ ਆ ਉਹ ਨੈਬ ਤਹਿਸੀਲਦਾਰ ਬਣਾ ਦਿੱਤਾ ਗਿਆ। ਕੀ ਕੁਆਲੀਫਿਕੇਸ਼ਨ ਹੈ ਉਹਨਾਂ ਦੀ ਇਹ ਰੱਬ ਜਾਣਦਾ, ਮਗਰ ਦੋ ਐੱਮ ਐੱਲ ਏ ਦੇ ਬੱਚਿਆਂ ਨੂੰ ਉਹ ਡਾਇਰੈਕਟ ਪੋਸਟ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ। ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਇਹ ਖੁਸ਼ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਇਹ ਲਗਾਤਾਰ ਕਾਂਗਰਸ ਦੀ ਜਿਹੜੀ ਇਨਫਾਈਟ ਹੋ ਰਹੀ ਆ ਉਹਨੂੰ ਆਪਣੇ ਧੜੇ ਜਿਹੜੇ ਆ ਕੈਪਟਨ ਸਾਹਿਬ ਆਪਣਾ ਧੜਾ ਸਟਰੋਂਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਿਰਫ ਪਰਪਸ ਇੱਕ ਹੀ ਹੈ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਸਿਰਫ ਇੱਕ ਲੜਾਈ ਲੜੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਖਤਮ ਕੀਤਾ ਜਾਏ। ਕੀ ਡਰ ਹੈ ਨਵਜੋਤ ਸਿੰਘ ਸਿੱਧੂ ਤੋਂ ਕਾਂਗਰਸ ਲੀਡਰਸ਼ਿਪ ਨੂੰ ਪੰਜਾਬ ਦੇ ਵਿੱਚ? ਸ਼ਾਇਦ ਕਿਉਂਕਿ ਉਹ ਓਨੈਸਟ ਨੇ, ਮੂੰਹ ਫੱਟ ਨੇ। ਕਿਉਂ ਡਰ ਹੈ ਕਿ ਉਹ ਅਗਰ ਓਨੈਸਟ ਨੇ ਤਾਂ ਕੀ ਹੋਏਗਾ, ਕੈਪਟਨ ਸਾਹਿਬ ਨੂੰ ਕੀ ਖਤਰਾ ਹੈ? ਇਹ ਸਾਰੀ ਜੋੜ ਤੋੜ ਜੋ ਇਸ ਵੇਲੇ ਚੱਲ ਰਿਹਾ ਕਾਂਗਰਸ ਦੇ ਵਿੱਚ ਉਹਦੇ ਵਾਸਤੇ ਹਾਈਕਮਾਂਡ ਜਿਹੜੀ ਹੈ ਸੋਨੀਆ ਗਾਂਧੀ ਜੀ ਵੀ ਜਿਹੜੇ ਆ ਉਹ ਇਸ ਚੀਜ਼ 'ਚ ਚਿੰਤਤ ਨੇ। ਉਹਨਾਂ ਦੀ ਵੀ ਪੂਰੀ ਕੋਸ਼ਿਸ਼ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੰਘ ਸਿੱਧੂ ਦਾ ਕਿਸੇ ਤਰੀਕੇ ਦੇ ਨਾਲ ਕੋਈ ਸਮਝੌਤਾ ਹੋ ਜਾਏ। ਨਵਜੋਤ ਸਿੰਘ ਸਿੱਧੂ ਨੇ ਬਹੁਤ ਕਲੀਅਰ ਕਰਤਾ ਕਿ ਉਹ ਕੈਬਨਿਟ ਦਾ ਹਿੱਸਾ ਨਹੀਂ ਬਣਨਗੇ, ਉਹਨਾਂ ਨੇ ਡੈਪਟੀ ਸੀ ਐੱਮ ਦੀ ਕੁਰਸੀ ਲੈਣ ਤੋਂ ਇਨਕਾਰ ਕਰਤਾ। ਨਾਲ ਹੀ ਜੇ ਅਸੀਂ ਡੈਪਟੀ ਸੀ ਐੱਮ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਵੀ ਦਲਿਤ ਵੋਟ ਬੈਂਕ ਕੰਸੋਲੀਡੇਟ ਕਰਨ ਨੂੰ, ਬੀ ਐੱਸ ਪੀ ਦੇ ਨਾਲ ਅਲਾਇੰਸ ਕਰਨ ਨੂੰ, ਸੁਖਬੀਰ ਬਾਦਲ ਦੀ ਵੀ 130ਵੀਂ ਜਨਮ ਦਿਹਾੜੇ ਦੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਲੰਧਰ ਦੇ ਵਿੱਚ ਉਹ ਅਨਾਊਂਸ ਕਰ ਚੁੱਕੇ ਨੇ ਕਿ ਡੈਪਟੀ ਸੀ ਐੱਮ ਜਿਹੜਾ ਹੋਏਗਾ ਪੰਜਾਬ ਦਾ ਉਹ ਅਗਰ ਅਕਾਲੀ ਦਲ ਪਾਵਰ 'ਚ ਆਉਂਦੀ ਹੈ, ਗੌਰਮੈਂਟ ਬਣਾਉਂਦੀ ਹੈ, ਤਾਂ ਉਹ ਦਲਿਤ ਹੋਏਗਾ। ਸੇਮ ਅਨਾਊਂਸਮੈਂਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਅਤੇ ਹੋਰ ਵੀ ਪਾਰਟੀਆਂ ਜਿਹੜੀਆਂ ਨੇ ਉਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਸੋ ਇਸ ਵੇਲੇ ਆਮ ਆਦਮੀ ਪਾਰਟੀ ਲਈ ਕੋਸ਼ਿਸ਼ ਹੈ ਕਿ ਉਹ ਸੀਐਮ ਚਿਹਰਾ ਜਿਹੜਾ ਹੈ ਉਹਨੂੰ ਅਨਾਊਂਸ ਕਰ ਸਕਣ। ਇਹ ਸ਼ਾਇਦ ਆਮ ਆਦਮੀ ਪਾਰਟੀ ਨੇ 2017 ਦੀ ਗਲਤੀ ਜਿਹੜੀ ਹੈ ਉਹਦੇ ਤੋਂ ਸਿੱਖਿਆ, ਜਿੱਥੇ ਉਹਨਾਂ ਨੇ ਲਾਸਟ ਤੱਕ ਆਪਣਾ ਚੀਫ ਮਿਨਿਸਟਰ ਦਾ ਚਿਹਰਾ ਜਿਹੜਾ ਸੀਗਾ ਉਹ ਪੰਜਾਬ ਦੇ ਵੋਟਰਸ ਨੂੰ ਨਹੀਂ ਦਿੱਤਾ। ਹਰ ਵਾਰ ਦੀ ਤਰ੍ਹਾਂ ਐਨਆਰਆਈਜ਼ ਚਾਹੇ ਉਹ ਕੈਨੇਡਾ 'ਚ ਹੋਣ, ਚਾਹੇ ਉਹ US 'ਚ ਹੋਣ, ਚਾਹੇ ਆਸਟ੍ਰੇਲੀਆ 'ਚ ਨੇ, ਕਿਤੇ ਵੀ ਨੇ, ਉਹਨਾਂ ਦਾ ਪੂਰਾ ਜ਼ੋਰ ਇਸ ਚੀਜ਼ ਦੇ ਉੱਤੇ ਹੈ ਕਿ ਪੰਜਾਬ ਦੇ ਵਿੱਚ ਬਦਲਾਓ ਲਿਆਇਆ ਜਾਏ, ਪੰਜਾਬ ਦੇ ਵਿੱਚ ਇੱਕ ਫੇਅਰ ਸਰਕਾਰ ਹੋਏ, ਪੰਜਾਬ ਦੇ ਵਿੱਚ ਤਰੱਕੀ ਹੋਏ, ਪੰਜਾਬ ਦੇ ਵਿੱਚ ਉਹਨਾਂ ਦੀਆਂ ਪ੍ਰਾਪਰਟੀਜ਼ ਜਿਹੜੀਆਂ ਨੇ ਉਹਨਾਂ ਦੀ ਦੇਖਭਾਲ, ਉਹਨਾਂ ਦੀ ਹਿਫਾਜ਼ਤ ਰਹੇ, ਨਸ਼ੇ ਖਤਮ ਹੋਣ। ਇਹ ਇੱਕ NRI ਦੀ ਸੋਚ ਹੈ ਔਰ ਇਸੇ ਕਰਕੇ ਹੀ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਬੇਸ ਅਗਰ ਪੰਜਾਬ ਤੋਂ ਬਾਹਰ ਹੈ ਉਹ ਨੇ NRIs। ਸਭ ਤੋਂ ਜ਼ਿਆਦਾ ਫੰਡਿੰਗ ਜਿਹੜੀ ਹੈ ਉਹ ਵੀ NRIs ਵੱਲੋਂ ਕੀਤੀ ਜਾਂਦੀ ਹੈ, ਸਭ ਤੋਂ ਜ਼ਿਆਦਾ ਸਪੋਰਟ ਵੀ NRIs ਵੱਲੋਂ ਕੀਤੀ ਜਾਂਦੀ ਹੈ ਔਰ ਲਾਸਟ 2017 ਦੇ ਵਿੱਚ ਜਹਾਜ਼ਾਂ ਦੇ ਜਹਾਜ਼ ਭਰ ਕੇ NRIs ਜਿਹੜੇ ਸੀਗੇ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਣ ਕੇ ਪੰਜਾਬ 'ਚ ਗਏ। ਲਾਸਟ ਸਰਵੇ ਜਿਹੜਾ ਹੋਇਆ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ, ਮਗਰ ਕੀ ਇਸ ਵਾਰ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਸਾਰੇ ਗੱਠਜੋੜ ਜਿਹੜੇ ਹੋ ਰਹੇ ਨੇ ਚਾਹੇ ਉਹ ਅਕਾਲੀ ਦਲ ਦੇ ਹੋਣ ਚਾਹੇ ਉਹ ਕਾਂਗਰਸ ਦੇ ਵਿੱਚ ਹੋਣ, ਕੀ ਉਹਨੂੰ ਮੁਕਾਬਲਾ ਦੇ ਪਾਏਗੀ? ਇਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਆ ਉਹਨਾਂ ਦੇ CM ਚਿਹਰੇ ਦਾ ਹੋਏਗਾ। ਉਹਨਾਂ ਦਾ ਅਗਲਾ CM ਕੈਂਡੀਡੇਟ ਕੌਣ ਹੋਏਗਾ ਇਹਦੇ ਉੱਤੇ ਆਮ ਆਦਮੀ ਪਾਰਟੀ ਦੀ ਜਿੱਤ ਜਿਹੜੀ ਆ ਉਹ ਹੋਏਗੀ। ਆਮ ਆਦਮੀ ਪਾਰਟੀ ਦੀ ਜਿੱਤ ਕੇਵਲ ਉਹਨਾਂ ਦੇ ਕਾਡਰ ਬੇਸ ਮਿਹਨਤ ਦੇ ਉੱਤੇ ਨਹੀਂ, ਮਗਰ ਪੰਜਾਬ ਦੇ ਵੋਟਰ ਨੂੰ ਉਹਨਾਂ ਉੱਤੇ ਕਿੰਨਾ ਕੌਨਫੀਡੈਂਸ ਆਉਂਦਾ ਉਹਦੇ ਉੱਤੇ ਨਿਰਭਰ ਹੋਏਗੀ। ਇਸ ਕਰਕੇ ਕਾਂਗਰਸ ਦੇ ਗੱਠਜੋੜ, ਅਕਾਲੀ ਦਲ ਦਾ ਗੱਠਜੋੜ, ਆਮ ਆਦਮੀ ਪਾਰਟੀ ਦਾ CM ਚਿਹਰਾ, ਇਹ ਮੇਜਰ ਫੈਕਟਰ ਹੋਣਗੇ ਪੰਜਾਬ ਦੇ ਵਿੱਚ ਜਦੋਂ ਵੋਟ ਪਏਗੀ। ਅੱਜ ਦੇ ਦਿਨ 'ਚ ਕੈਪਟਨ ਸਾਹਿਬ ਦੀ ਕਾਰਜਕਾਰੀ ਤੋਂ ਲੋਕ ਇੰਨੇ ਖੁਸ਼ ਨਹੀਂ ਨੇ, ਮਗਰ ਕਾਂਗਰਸ ਦੇ ਨਾਲ ਲੋਕ ਖੁਸ਼ ਨੇ। ਕਾਂਗਰਸ ਤੋਂ ਲੋਕ ਉਨੇ ਦੁਖੀ ਨਹੀਂ ਨੇ ਅੱਜ ਜਿੰਨੇ ਕਿ ਲੋਕ ਅਕਾਲੀ ਦਲ ਤੋਂ ਦੁਖੀ ਸੀਗੇ, ਮਗਰ ਡੈਫੀਨੇਟਲੀ ਪੰਜਾਬ ਨੂੰ ਬੈਟਰ ਗਵਰਨੈਂਸ ਚਾਹੀਦੀ ਹੈ, ਬੈਟਰ ਸਰਕਾਰ ਚਾਹੀਦੀ ਹੈ, ਪੰਜਾਬ ਦੇ ਵਿੱਚੋਂ ਨਸ਼ੇ ਖਤਮ ਹੋਣੇ ਚਾਹੀਦੇ ਨੇ, ਪੰਜਾਬ ਦੇ ਵਿੱਚ ਇੰਡਸਟਰੀ ਵਾਪਸ ਆਉਣੀ ਚਾਹੀਦੀ ਆ, ਇੰਪਲੋਇਮੈਂਟ ਆਉਣੀ ਚਾਹੀਦੀ ਹੈ। ਉਹਦੇ ਵਾਸਤੇ ਕੀ ਏਜੰਡਾ ਹੋਏਗਾ ਕਿਹੜੀਆਂ ਸਰਕਾਰਾਂ ਦਾ, ਉਹਦੇ 'ਤੇ ਅਗਲੇ ਸਾਲ ਦੀ ਜਿੱਤ ਜਿਹੜੀ ਆ ਉਹ ਨਿਰਭਰ ਹੋਏਗੀ। ਇੱਥੇ ਹੀ ਅਸੀਂ ਤੁਹਾਡੇ ਤੋਂ ਅਲਵਿਦਾ ਲੈਂਦੇ ਹਾਂ। ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਜੁੜੇ ਰਹੋ ਰੇਡੀਓ ਜ਼ਿੰਦਾਬਾਦ ਦੇ ਨਾਲ ਅਗਲੇ ਐਤਵਾਰ ਨਵੇਂ ਟੌਪਿਕ ਦੇ ਨਾਲ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Canada mein taiyar karta greenish natural health ke vitamin aur supplements na sirf Health Canada se approved hai balki halal aur vegan certified bhi hain. Greenish natural health ke kisi bhi product mein دوسری کمپنیوں کی طرح جانوروں سے حاصل کردہ اجزاء استعمال نہیں کیے جاتے مزید معلومات یا آرڈر کے لیے آج ہی اپنے قریبی فارمیسی یا www.greenish.com سے رجوع کیجیے
روگ فاسٹ افورڈیبل ریلائبل ریزیڈینشیل اینڈ بزنس انٹرنیٹ انلمیٹڈ انٹرنیٹ اونلی فار 39.99 نو اینوئل کانٹریکٹ نو موڈم رینٹل فی Worry-free internet and savings are just click away. Sign up today with gorock.ca, GOROGUE.ca or call 647-273-3291, 647-273-3291.
Canadian Sabzi Farm, fresh vegetables, fruits and farmers market. Har tarah ke taze organic sabziyan, paude, phal ki variety straight from the farm. Is season mein paude, phool, phal aur sabziyan lagane ke liye paneeri ki beshumar variety maujood. Healthy living direct from the farm, Canadian Sabzi Farm. SOPs ka khas khyal aur har tarah ki mitti, khad, rose bushes aur fruit trees bhi dastayab. 12050 Airport Road, Airport Mayfield Road ka intersection. 905-965-3633 905-965-3633 9056533 sabzifarm.ca
कोविड 19 तो असी ए सिखिया है कि एक छोटी जही चीज भी वधदी वधदी लहर वांग तेजी नाल फैल सकती है। जे साडे विचो बहुत सारे वैक्सीन लगवा लैंदे हन तां असी एक वड्डी लहर शुरू कर सकते हां। कैनेडा दे लोकां दी लहर जो सानू अपने प्यारे स्थानां ते लोकां नू दोबारा मिलन विच सहाई होवेगी। वैक्सीन लगवा के असी सारे मदद कर सकते हां। canada.ca/covidvaccine ते जाके वधेरे जानो। कैनेडा सरकार वल्लों संदेश।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम